ਧੰਨ ਵਾਹੇ ਗੁਰੂ ਧੰਨ ਵਾਹੇ ਗੁਰੂ ਸਾਹਿਬ ਬੰਦਨ ਪਗ
ਪੰਕਜ ਬੰਦਨ
ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜੁਨ ਬਿਗਨਨ ਕੇ ਨਾਸ਼ਕ
ਬਿਗਨਨ
ਕੇ ਨਾਸ਼ਕ ਸ਼੍ਰੀ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਵੋ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਤਰੋ ਤਰਾ ਪਰ ਪੁਨ ਪੁਨ ਸ਼ੀਸ਼ਾ ਵਾਹਿਗੁਰੂ ਪੁਨ ਪੁਨ ਬੰਦੋ ਬਾਰ ਬਾਰ ਜਗ ਯਾ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਲ ਮਲ ਮੈਂ ਆਇਓ ਕਲ ਕਾਲਾ ਭੈਓ ਸੁਜਾਤੇ ਪਾਰ ਵਿਸਾਲਾ ਏਕ ਚਰਨ ਤੇ ਟਿਕਾ ਨਾ ਜਾਈ ਬਿਨ ਅਵਲੰਬਨਾ ਬਿਰਥਾ ਜਾਈ ਕਲ ਮਲ ਮੈਂ ਆਇਓ ਕਲ ਕਾਲਾ ਭੈਓ ਸੁਜਾਤੇ ਪਾਰ ਵਿਸਾਲਾ ਏਕ ਚਰਨ ਤੇ ਟਿਕਾ ਨਾ ਜਾਈ ਬਿਨ ਅਵਲੰਬਨਾ ਥਿਰਤਾ ਪਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਪਿਛਲੇ ਕਈ ਦਿਨਾਂ ਤੋਂ ਕੱਲ ਤਾਰਕ ਜਗਤ ਗੁਰੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਸ਼ਾਹਾਂ ਦੇ ਪਾਤਸ਼ਾਹ ਸੰਤਾਂ ਦੇ ਸਤਿਗੁਰੂ ਗੁਰੂ ਸੰਗਤ ਦੇ ਪਿਆਰੇ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦਾ ਆਗਮਨ ਪੁਰਬ ਮਨਾ ਰਹੇ ਹੋ। ਕੱਲ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਨਿਰੰਤਰ ਆਪ ਜੀ ਨੇ ਗੁਰੂ ਯਸ ਕੀਰਤਨ ਰਾਹੀਂ ਵਿਚਾਰ ਰਾਹੀਂ ਜੋਟੀਆਂ ਵਿੱਚ ਸ਼ਬਦ ਗਾਇਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਕੀਤਾ ਹੈ। ਆਓ ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ, ਉਹ ਕਥਾ ਦੋ ਆਰੰਭ ਵਿੱਚ ਅਰਜ਼ ਕਰਨੀ ਚਾਹੁੰਦਾ ਵਾਂ। ਕਹਿੰਦੇ ਨੇ ਅੱਜ ਉਹ ਭਾਗਾਂ ਵਾਲੀ ਘੜੀ ਆਈ ਹੈ ਕਿ ਪਾਤਸ਼ਾਹਾਂ ਦਾ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜਿਹਦੇ ਚਰਨਾਂ ਵਿੱਚ ਆਪਾਂ ਸਾਰਿਆਂ ਅੱਜ ਝੁਕਣਾ ਹੈ ਔਰ ਝੁਕ ਰਹੇ ਹਾਂ। ਕਹਿਣ ਲੱਗੇ ਸਾਧ ਸੰਗਤ ਸੱਚ ਖੰਡ ਵਿੱਚ ਗੁਰੂ ਨਾਨਕ ਸਾਹਿਬ ਆਏ ਨੇ, ਅੱਜ ਜਿਹੜੇ ਅੰਦਰ ਜੁੜਨਗੇ ਗੁਰੂ ਨਾਨਕ ਸਾਹਿਬ ਆਪਣੇ ਅੰਮ੍ਰਿਤ ਨੇਤਰਾਂ ਨਾਲ ਉਹਨਾਂ 'ਤੇ ਬਖਸ਼ਿਸ਼ ਦੀ ਝੜੀ ਲਾਣਗੇ, ਆਪਣੇ ਮੁਖਾਰ ਬਿੰਦ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਵਰਖਾ ਕਰਨਗੇ। ਅਤੇ ਅੱਜ ਅਰਦਾਸ ਕਰੋ ਖੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਸ ਨਾਮ ਦੀ ਖੁਮਾਰੀ, ਜਿਸ ਨਾਮ ਦਾ ਭੋਜਨ, ਜਿਸ ਨਾਮ ਨੂੰ ਆਪ ਜੀ ਨੇ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ, ਕਰੋ ਕਿਰਪਾ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਨਾਮ ਦੇ ਪਿਆਲੇ ਵਿੱਚੋਂ ਇੱਕ ਬਚੀ ਹੋਈ ਬੂੰਦ ਹੀ ਸਾਡੇ ਮੁੱਖ ਵਿੱਚ ਅੱਜ ਪਾ ਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਾਨੋ ਇਹ ਦ੍ਰਿਸ਼ ਦੇਖ ਕੇ ਸੰਗਤ ਦਾ ਅਤੇ ਇਹ ਬਚਨ ਕਹਿ ਸਨ ਕਿ ਸਤਿਗੁਰ ਸੱਚਾ ਪਾਤਸ਼ਾਹ 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 ਜੋਹਾਰੀ ਸਾਧ ਸੰਗਤ ਸੱਚ ਖੰਡ ਖੈ ਆਏ ਝਰੋਖੈ ਖੋਲੈ ਬਾਰੀ ਅਮਿਓ ਕਿਰਨ ਨਿਚਾਰ ਝਰੈ ਅਨਹਦ ਨਾਦ ਵਾਇਨ ਦਰਬਾਰੀ ਪਾਤਸ਼ਾਹਾਂ ਦੀ ਮਜਲਸ ਹੈ ਪਿਰਮ ਪਿਆਲਾ ਪੀਵਨ ਭਾਰੀ। ਅਤੇ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰੇ ਦੀਦਾਰ ਦੇ ਵਿੱਚ ਗੁਰੂ ਕੀ ਸੰਗਤ ਆਪ ਜੀ ਦੇ ਪਿਆਰੇ ਜੁੜੇ ਬੈਠੇ ਨੇ, ਕਿਰਪਾ ਕਰੋ ਕਿ ਆਪ ਸਾਕੀ ਬਣੋ ਅਤੇ ਆਪਣੇ ਨਾਮ ਦੀ ਪਿਆਲਾ ਆਪਣੇ ਨਾਮ ਦੇ ਪਿਆਲੇ ਵਿੱਚੋਂ ਇੱਕ ਬੂੰਦ ਹੀ ਸਾਨੂੰ ਬਖਸ਼ ਦੇ। ਸ਼ਬਦ ਵਰਦੇ ਪਏ ਨੇ ਕਿ ਸਾਕੀ ਹੋਏ ਪਿਲਾਵਣਾ ਉਲਸ ਪਿਆਲੇ ਖਰੀ ਖੁਮਾਰੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਕਿਹੋ ਜਿਹਾ ਵਾਤਾਵਰਨ ਸੀ ਤਲਵੰਡੀ ਦਾ, ਕਿਹੋ ਜਿਹਾ ਵਾਤਾਵਰਨ ਸੀ ਬਾਬੇ ਨਾਨਕ ਦੇ ਪਿਤਾ ਬਾਬਾ ਕਾਲੂ ਜੀ ਦੇ ਘਰ ਦਾ, ਅਤੇ ਉਸ ਵੇਲੇ ਦੇ ਸਮਾਜ ਦੀ ਕੀ ਬਿਰਤੀ ਸੀ। ਅਸੀਂ ਇਹ ਤਿੰਨ ਚਾਰ ਗੱਲਾਂ ਕਵੀ ਸੰਤੋਖ ਸਿੰਘ ਜੀ ਦੁਆਰਾ ਲਿਖਤ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚੋਂ ਵਿਚਾਰਨੀਆਂ ਨੇ। ਆਪ ਸਾਧ ਸੰਗਤ ਆਪਣੀ ਸੁਰਤ ਨੂੰ ਟਿਕਾਓ, ਅੱਜ ਲੈ ਚੱਲੋ ਗੁਰੂ ਨਾਨਕ ਸਾਹਿਬ ਦੇ ਵਿਹੜੇ ਵਿੱਚ ਜਿਸ ਵਿਹੜੇ ਵਿੱਚ ਮਾਂ ਤ੍ਰਿਪਤਾ ਅੱਜ ਸੰਸਾਰ ਦੇ ਪਾਲਕ ਨੂੰ ਆਪਣੀ ਕੁੱਖ ਤੋਂ ਜਨਣਾ ਹੈ, ਉਹ ਵਿਹੜਾ ਜਿਸ ਵਿੱਚ ਬਾਬੇ ਨਾਨਕ ਦੀ 5 ਸਾਲ ਵੱਡੀ ਭੈਣ ਬੇਬੇ ਨਾਨਕੀ ਆਪਣੇ ਵੀਰ ਦੇ ਅੱਜ ਦੀਦਾਰ ਪਾਣੇ ਨੇ, ਉਹ ਘਰ ਜਿਸ ਘਰ ਦੇ ਨੌਕਰਾਂ ਉੱਤੇ ਵੀ ਅੱਜ ਰਹਿਮਤਾਂ ਵਰਸਣੀਆਂ ਨੇ, ਅਤੇ ਉਹ ਘਰ ਜਿਸ ਘਰ ਦੇ ਵਿੱਚੋਂ ਬਾਬੇ ਨਾਨਕ ਦੇ ਆਉਣ ਨਾਲ ਕੇਵਲ ਧੰਨ ਨਿਰੰਕਾਰ ਦੀ ਆਵਾਜ਼ ਹੀ ਗੂੰਜਣੀ ਹੈ, ਉਸ ਬਾਬੇ ਕਾਲੂ ਜੀ ਦੇ ਵਿਹੜੇ ਵਿੱਚ ਆਪਣੀ ਸੁਰਤ ਨੂੰ ਟਿਕਾਉਣ ਦਾ ਯਤਨ ਕਰੀਏ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ, ਵਿੱਚ ਵਰਤੋ, ਆਪਣੇ ਅੰਮ੍ਰਿਤ ਬਚਨਾਂ ਦੀ ਆਪ ਹੀ ਵਿਚਾਰ ਕਰਾ ਲਵੋ, ਆਪ ਸੰਗਤ ਸਹਿਯੋਗ ਬਖਸ਼ਿਓ। ਜਿਵੇਂ ਗੁਰਮੁਖ ਪਿਆਰਿਆਂ ਕਿਹਾ ਹੈ ਕਿ ਅਸੀਂ ਮਰਿਆਦਾ ਵਿੱਚ ਰਹਿ ਕੇ ਜਦੋਂ ਹਜ਼ੂਰ ਦੇ ਆਗਮਨ ਦੀ ਕਥਾ ਆਵੇਗੀ, ਪੰਗਤੀਆਂ ਆਉਣਗੀਆਂ, ਉਦੋਂ ਜੈਕਾਰਾ ਲਗਾਇਆ ਜਾਏਗਾ, ਅਤੇ ਗੁਰੂ ਕੇ ਸਿੱਖ ਅੱਜ ਜੋਟੀਆਂ ਵਿੱਚ ਫਿਰ ਸ਼ਬਦ ਗਾਇਨ ਕਰਨਗੇ। ਆਪਾਂ ਮਾਨੋ ਬਾਬੇ ਨਾਨਕ ਦਾ ਆਗਮਨ ਹੈ ਅਤੇ ਅੱਜ ਅਸੀਂ ਰਲ ਕੇ ਸਾਰਿਆਂ ਸਿਫਤ ਕਰਨੀ ਹੈ। ਆਪ ਸਾਧ ਸੰਗਤ ਜੀ ਬਖਸ਼ੋ ਅਸੀਸ। ਵਿਚਾਰ ਅਸੀਂ ਸ਼ੁਰੂ ਕਰਨ ਲੱਗੇ ਹਾਂ, ਧਰਤੀ ਪਰਮਾਤਮਾ ਦੇ ਸਾਹਮਣੇ ਖਲੋਤੀ ਹੈ। ਇਹ ਮੈਂ ਅਰਜ਼ ਕਰਨੀ ਹੈ ਵੀ ਕਿਹੜੀ ਧਰਤੀ ਕਿਹਨਾਂ ਨੇ ਪੁਕਾਰ ਕੀਤੀ? ਅੱਜ ਉਸ ਕਰਤੇ ਦੇ ਚਰਨਾਂ ਵਿੱਚ, ਨਿਰਾਕਾਰ ਦੇ ਚਰਨਾਂ ਵਿੱਚ ਧਰਤੀ ਖਲੋ ਕੇ ਆਪਣੇ ਵੱਲੋਂ ਇੱਕ ਫਰਿਆਦ, ਇੱਕ ਪੁਕਾਰ, ਇੱਕ ਅੰਦਰ ਦੀ ਅਰਦਾਸ ਕਰਦੀ ਏ, ਅਤੇ ਉਸ ਅਰਦਾਸ ਦੇ ਬਚਨ ਸੁਣ ਕੇ ਕਰਤਾ ਪੁਰਖ ਕਰਤਾਰ ਵਾਹਿਗੁਰੂ ਕੀ ਖੇਡ ਵਰਤਾਉਂਦੇ ਨੇ, ਇਸ ਨੂੰ ਵਿਚਾਰਨਾ ਪ੍ਰਾਰੰਭ ਕਰੀਏ। ਆਪ ਜੀ ਬਖਸ਼ੋ ਅਸੀਸ, ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਕਲ ਮਲ ਮੈਂ ਆਇਓ ਕਲ ਕਾਲਾ, ਪਇਓ ਸੁਜਾਤੀ ਪਾਰ ਬਸਾਲਾ।
ਕਹਿੰਦੇ ਨੇ ਘੋਰ ਕਲਯੁਗ ਦਾ ਸਮਾਂ ਆ ਗਿਆ, ਅਤੇ ਇਸ ਵਕਾਰਾਂ ਵਾਲੇ ਸਮੇਂ ਵਿੱਚ, ਇਸ ਕਲਯੁਗ ਦੇ ਸਮੇਂ ਦੇ ਵਿੱਚ ਧਰਤੀ ਦੇ ਉੱਪਰ ਬਹੁਤ ਭਾਰ ਪਿਆ ਹੈ।
ਏਕ ਚਰਨ ਤੇ ਟਿਕਾ ਨ ਜਾਈ, ਬਿਨ ਅਵਲੰਬਨਾ ਥਿਰਤਾ ਪਾਈ।
ਤੇ ਇਸ ਧਰਤੀ ਤੇ ਭਾਰ ਵਧਣ ਦੀ ਦੇਰ ਸੀ, ਤੇ ਧਰਤੀ ਨੇ ਪਿਆਰੇ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਖੇ ਮਾਲਕ, ਇੱਕ ਪੈਰ ਦੇ ਉੱਪਰ ਮੈਂ ਹੁਣ ਟਿਕ ਨਹੀਂ ਸਕਦੀ, ਜੇ ਮੈਨੂੰ ਟਿਕਾਣਾ ਚਾਹੁੰਦੇ ਹੋ ਤੇ ਕਿਰਪਾ ਕਰੋ, ਮੇਰੇ ਲਈ ਕੋਈ ਸਹਾਰਾ, ਮੇਰੇ ਲਈ ਕੋਈ ਆਧਾਰ, ਮੈਨੂੰ ਕੋਈ ਟਿਕਾਣ ਵਾਲਾ ਆਵੇ।
ਏਕਾਕਾਰ ਬਨੈ ਸੁਣ ਲੀਜੈ, ਥਿਰ ਹੋਵੋ ਕੋ ਅਵਲੰਬ ਦੀਜੈ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਕਿਰਪਾ ਕਰੋ, ਮੈਨੂੰ ਡੋਲਦੀ ਖੋਈ ਨੂੰ ਸਹਾਰਾ ਦੇ ਦੇਵੋ, ਕੋਈ ਐਸਾ ਸਹਾਰਾ ਦਿਓ ਕਿ ਜਿਹੜਾ ਮੈਨੂੰ ਆ ਕੇ ਥੰਮ ਲਵੇ, ਜਿਹਦੇ ਨਾਲ ਮੈਨੂੰ ਅਡੋਲਤਾ ਮਿਲੇ।
ਜੋਤੀ ਰੂਪਾ ਤੂਰੀ ਬਾਨੀ, ਸੁਨਤ ਵਿਚਾਰ ਕੀਨ ਸੁਖਦਾਨੀ।
ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਤੀ ਦੀ ਪੁਕਾਰ ਸੁਣੀ, ਅਤੇ ਉਸ ਜੋਤ ਸਰੂਪ ਪਰਮਾਤਮਾ ਨੇ ਇਸ ਦੀ ਆਵਾਜ਼ ਨੂੰ ਸੁਣ ਕੇ ਇਸ ਦਾ ਉੱਤਰ ਦਿੱਤਾ ਹੈ।
ਜਿਸ ਕਾਰਜ ਕੋ ਬਹੁਤ ਪਠਾਏ, ਜਾਏ ਤਹਾਂ ਨਿਜ ਪੰਥ ਚਲਾਏ।
ਅਕਾਲ ਪੁਰਖ ਵੱਲੋਂ ਇਹ ਹੁਕਮ ਆਇਆ ਕਿ ਇਸ ਧਰਤੀ ਨੂੰ ਥੰਮਣ ਵਾਸਤੇ ਅਨੇਕਾਂ ਪਹਿਲਾਂ ਤੋਰੇ ਗਏ, ਭੇਜੇ ਗਏ ਅਵਤਾਰ ਆਏ, ਪੈਗੰਬਰ ਆਏ, ਅਨੇਕਾਂ ਦੇਵੀ ਦੇਵਤੇ ਆਏ, ਪਰ ਜੋ ਆਏ ਉਹਨਾਂ ਨੇ ਆਪਣੇ ਨਾਮ ਨੂੰ ਹੀ ਪ੍ਰਚਾਰਨਾ ਸ਼ੁਰੂ ਕੀਤਾ।
ਬਿਸਰੇ ਜਾਂ ਕਾਰਜ ਤੈਂ ਗਏ, ਆਪਣੇ ਆਪਣੇ ਮਤ ਠਹਿਰਾਏ।
ਜਿਸ ਕਾਰਜ ਲਈ ਉਹ ਧਰਤੀ ਤੇ ਭੇਜੇ ਗਏ, ਉਹ ਆਪਣੇ ਕਾਰਜ ਨੂੰ ਭੁੱਲ ਗਏ ਤੇ ਆਪਣਾ ਆਪਣਾ ਨਾਮ ਹੀ ਉਹ ਜਪਾਣ ਲੱਗੇ ਹਨ।
ਇਨਹੁ ਨ ਮਹਿਮਾ ਨਾਮ ਬਿਥਾਰੀ, ਭਾਉ ਭਗਤ ਕੀ ਰੀਤ ਨ ਡਾਰੀ।
ਕਹਿੰਦੇ ਨੇ ਕਿਸੇ ਨੇ ਨਾਮ ਦੀ ਮਹਿਮਾ ਨੂੰ ਪ੍ਰਗਟ ਨਾ ਕੀਤਾ, ਕਿਸੇ ਨੇ ਪਰਮਾਤਮਾ ਜੀ ਕਹਿ ਰਹੇ ਨੇ ਪ੍ਰੇਮਾ ਭਗਤੀ ਦਾ ਪ੍ਰਸਾਰ ਪ੍ਰਚਾਰ ਨਹੀਂ ਕੀਤਾ।
ਜਿਉਂ ਹੋਵਤ ਅਵਲੰਬਤ ਸ਼ੋਨੀ ਇਉਂ ਵਿਚਾਰ ਬੋਲੇ ਜਗ ਜੋਨੀ।
ਕਹਿੰਦੇ ਨੇ ਇਸ ਜਗਤ ਨੂੰ ਟਿਕਾਣ ਵਾਲੇ ਧਰਤੀ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਟਿਕਾਣ ਵਾਲੇ ਪਰਮਾਤਮਾ ਜੀ ਨੇ ਫਰਿਆਦ ਸੁਣ ਕੇ ਇਹਦੀ ਪੁਕਾਰ ਸੁਣ ਕੇ ਫਿਰ ਇਹ ਬਚਨ ਕਹਿਣੇ ਕੀਤੇ ਹਨ।
ਨਾਮ ਕੀਰਤਨ ਬਿਰਥੋ ਜਬ ਹੀ ਤੁਝ ਅਵਲੰਬ ਹੋਏ ਹੈ ਤਬ ਹੀ।
ਕਹਿਣ ਲੱਗੇ ਖੇ ਧਰਤੀ ਤੈਨੂੰ ਸਹਾਰਾ ਬਾਦਸ਼ਾਹਾਂ ਨੇ ਨਹੀਂ ਦੇਣਾ, ਤੈਨੂੰ ਸਹਾਰਾ ਉੱਚੀ ਜਾਤ ਵਾਲਿਆਂ ਨੇ ਨਹੀਂ ਦੇਣਾ, ਤੈਨੂੰ ਸਹਾਰਾ ਸ਼ਾਹਾਂ ਤੇ ਵਪਾਰੀਆਂ ਨੇ ਨਹੀਂ ਦੇਣਾ। ਜੇ ਤੇਰਾ ਸਹਾਰਾ ਧਰਤੀ ਤੇ ਕੋਈ ਬਣ ਸਕਦਾ ਹੈ ਤੇ ਉਹ ਕੇਵਲ ਪਰਮਾਤਮਾ ਦਾ ਕੀਰਤਨ ਤੇ ਵਾਹਿਗੁਰੂ ਜੀ ਦੀ ਸਿਫਤ ਤੋਂ ਸਲਾਹ। ਕੀਰਤਨ ਹੈ ਜਿਹੜਾ ਤੇਰਾ ਸਹਾਰਾ ਬਣੇਗਾ।
ਜਾਤੇ ਪ੍ਰਗਟਾਵੋ ਜਗ ਆਏ ਮੋ ਬਿਨ ਹੋਤ ਨ ਆਨ ਉਪਾਏ।
ਕਹਿਣ ਲੱਗੇ ਹੁਣ ਮੇਰੇ ਆਪਣੇ ਜਾਣ ਤੋਂ ਬਿਨਾਂ ਤੇਰਾ ਕੋਈ ਸਹਾਰਾ ਨਹੀਂ, ਤੈਨੂੰ ਕਿਸੇ ਟਿਕਾਣ ਨਹੀਂ ਦੇਣਾ। ਮੈਂ ਆਪਣੇ ਆਪ ਨੂੰ ਪ੍ਰਗਟ ਕਰਕੇ ਸਾਕਾਰ ਰੂਪ ਵਿੱਚ ਤੈਨੂੰ ਡੋਲਦੀ ਕੋਈ ਨੂੰ ਡਿੱਗਦੀ ਕੋਈ ਨੂੰ ਸਹਾਰਾ ਦਿਆਂਗਾ।
ਧਰਮ ਧਾਮ ਧਰ ਤੀਰਜ ਦੀਨੋ ਪਾਏ ਅਲੰਬ ਹੋਏ ਦੁੱਖ ਸ਼ੀਨੋ।
ਜਦੋਂ ਪਰਮਾਤਮਾ ਵਾਹਿਗੁਰੂ ਜੀ ਵੱਲੋਂ ਇਹ ਜਵਾਬ ਮਿਲਿਆ ਕਿ ਤੇਰਾ ਸਹਾਰਾ ਮੈਂ ਆਪ ਬਣਨ ਵਾਸਤੇ ਆ ਰਿਹਾ ਵਾਂ, ਕਹਿੰਦੇ ਨੇ ਉਸ ਵੇਲੇ ਡੋਲਦੀ ਕੋਈ ਧਰਤੀ, ਥਿੜਕਦੇ ਕੋਈ ਲੋਕ, ਉਹਨਾਂ ਦੇ ਅੰਦਰ ਨੂੰ ਧੀਰਜ ਆਇਆ ਹੈ।
ਸੁਣ ਕਰ ਗਿਰਾ ਗਗਨ ਕੀ ਸ਼ੋਨੀ ਕਰ ਉਰ ਕਰ ਪਰਮ ਪਰ ਹਰ ਖਸਮੁਖ ਹੋਨੀ।
ਉਸ ਪਰਮਾਤਮਾ ਵਾਹਿਗੁਰੂ ਜੀ ਦੀ ਖਬਰ ਸੁਣ ਕੇ ਇਸ ਜਵਾਬ ਨੂੰ ਸੁਣ ਕੇ ਧਰਤੀ ਇੱਕੋ ਦਮ ਟੇਕ ਗਈ। ਇੱਥੇ ਮੈਂ ਬਾਣੀ ਵਿੱਚੋਂ ਕੁਝ ਅਰਜ਼ ਕਰਨੀ ਚਾਹੁੰਦਾ ਹਾਂ। ਆਪ ਕਹੋਗੇ ਵੀ ਧਰਤੀ ਨੇ ਕਿਵੇਂ ਪੁਕਾਰ ਕਰ ਲਈ ਅਤੇ ਧਰਤੀ ਉੱਤੇ ਭਾਰ ਕਿਸ ਦਾ ਸੀ? ਇਹ ਦੋ ਗੱਲਾਂ ਜ਼ਰੂਰੀ ਸਮਝਣ ਵਾਲੀਆਂ ਨੇ ਜੋ ਕਵੀ ਸੰਤੋਖ ਸਿੰਘ ਨੇ ਕਹੀਆਂ ਨੇ। ਅਸਲ ਵਿੱਚ ਕੇਵਲ ਧਰਤੀ ਦੇ ਉੱਪਰ ਜਦੋਂ ਭਾਰ ਦੀ ਗੱਲ ਚੱਲਦੀ ਏ ਉਦੋਂ ਭਾਰ ਉਹਨੂੰ ਦਰਖਤਾਂ ਦਾ ਨਹੀਂ, ਜੀਵਾਂ ਦਾ ਨਹੀਂ, ਪਹਾੜਾਂ ਦਾ ਨਹੀਂ, ਸਮੁੰਦਰਾਂ ਦਾ ਨਹੀਂ, ਨਦੀਆਂ ਨਾਲਿਆਂ ਦਾ, ਪਸ਼ੂਆਂ ਦਾ, ਪੰਛੀਆਂ ਦਾ, ਪਹਾੜਾਂ ਦਾ ਭਾਰ ਨਹੀਂ। ਜਿਸ ਦਿਨ ਧਰਤੀ ਦੇ ਉੱਤੇ ਰੱਬ ਦੇ ਨਾਮ ਤੋਂ ਮਨੁੱਕਰ ਹੋਣ ਵਾਲੇ ਅਕਿਰਤ ਕਣ ਲੋਕ ਆ ਜਾਣ, ਸੱਚ ਜਾਣੋ ਅਕਿਰਤ ਕਣਾਂ ਦਾ ਅਤੇ ਰੱਬ ਨੂੰ ਭੁੰਨਣ ਵਾਲਿਆਂ ਦਾ ਹੀ ਧਰਤੀ ਉੱਤੇ ਪਾਰ ਹੈ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਭੂਈ ਭਾਰੇ ਅਕਿਰਤ ਕਣ ਮੰਦੀ ਖੂੰ ਮੰਦੇ। ਬਾਬਾ ਫਰੀਦ ਜੀ ਨੂੰ ਪੁੱਛੋ ਮੈਂ ਬਾਣੀ ਦੀਆਂ ਉਦਾਹਰਨਾਂ ਵੀ ਕਿਹੜੀ ਧਰਤੀ ਕਿਹੜਾ ਭਾਰ। ਕਹਿਣ ਲੱਗੇ ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ। ਜਿਨ੍ਹਾਂ ਨੂੰ ਨਾਮ ਭੁੱਲ ਜਾਏ ਉਹ ਧਰਤੀ ਦਾ ਭਾਰ ਸਨ। ਕੌਣ ਸਨ ਜਿਹੜੇ ਪੁਕਾਰ ਰੱਬ ਦੇ ਦਰ ਤੇ ਕਰਦੇ ਪਏ ਨੇ? ਕਿਹੜੇ ਸਨ ਜਿਨ੍ਹਾਂ ਨੇ ਪਰਮਾਤਮਾ ਨੂੰ ਪੁਕਾਰਿਆ ਕਿ ਪ੍ਰਭੂ ਅੱਜ ਤੇਰੇ ਤੋਂ ਬਿਨਾਂ ਸਾਡਾ ਹੋਰ ਕੋਈ ਸਹਾਰਾ ਨਹੀਂ? ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਅਤੇ ਬਾਣੀ ਵਿੱਚੋਂ ਸਾਨੂੰ ਪ੍ਰਮਾਣ ਮਿਲਣਗੇ ਕਿ ਅਸਲ ਵਿੱਚ ਧਰਤੀ ਦੇ ਉੱਤੇ ਰਹਿਣ ਵਾਲੇ ਉਹ ਰੱਬ ਦੇ ਭਗਤ ਜਿਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਨੇ। ਜ਼ੁਲਮ ਕਰਨ ਵਾਲੇ ਲੋਕ, ਅਤਿਆਚਾਰ ਕਰਨ ਵਾਲੇ ਲੋਕ, ਧੱਕਾ ਸੀਨਾ ਜ਼ੋਰੀ ਕਰਨ ਵਾਲੇ ਲੋਕ ਉਹਨਾਂ ਭਗਤਾਂ ਨੂੰ ਜਦੋਂ ਸਤਾਉਂਦੇ ਨੇ ਤੇ ਫਿਰ ਉਹ ਭਗਤ ਪਰਮਾਤਮਾ ਦੇ ਦਰ ਤੇ ਪੁਕਾਰਦੇ ਨੇ ਕਿ ਪ੍ਰਭੂ ਅਸੀਂ ਤੇਰੀ ਭਗਤੀ ਕਰਨ ਆਏ ਹਾਂ, ਪਰ ਦੇਖ ਇਹ ਜ਼ਾਲਮ ਬਿਰਤੀ ਵਾਲੇ ਲੋਕ ਟਿਕਣ ਨਹੀਂ ਦਿੰਦੇ। ਰੱਬ ਦੇ ਭਗਤਾਂ ਦੀ ਕੀਤੀ ਕੋਈ ਪੁਕਾਰ ਹੀ ਪਰਮਾਤਮਾ ਦੇ ਦਰ 'ਤੇ ਸੁਣੀ ਜਾਂਦੀ। ਕਦੀ ਬਾਣੀ ਵਿੱਚੋਂ ਪੜ੍ਹੋ ਖਾਂ, ਪ੍ਰਿੰਸੀਪਲ ਗੰਗਾ ਸਿੰਘ ਨੇ ਪੁਕਾਰ ਦੇ ਅਰਥ ਕਰਦਿਆਂ ਬੜੇ ਸੋਹਣੇ ਬਚਨ ਕਹੇ ਨੇ। ਕਹਿਣ ਲੱਗੇ ਚੰਗੇ ਭਲੇ ਕੱਪੜੇ ਬੁੰਦਾ ਪਿਆ ਸੀ, ਕੇਵਲ ਰਾਮ ਰਾਮ ਆਪਣੀ ਰਸਨਾ ਤੋਂ ਕਹਿੰਦਾ ਹੈ, ਹੋਰ ਉਸ ਦਾ ਕੋਈ ਕਸੂਰ ਨਹੀਂ। ਉਹਦੇ ਖੱਤ ਤੇ ਪੈਰ ਲੋਹੇ ਦੀਆਂ ਜੰਜੀਰਾਂ ਵੀ ਜਕੜ ਕੇ ਜਦੋਂ ਉਹਨੂੰ ਗੰਗਾ ਦੇ ਡੂੰਘੇ ਵਹਿਣ ਵੀ ਸੱਟਿਆ ਗਿਆ, ਭਾਵੇਂ ਉਹ ਅੰਦਰੋਂ ਅਡੋਲ ਸੀ ਪਰ ਸੀਨੇ ਵਿੱਚ ਇੱਕ ਪੁਕਾਰ ਸੀ ਕਿ ਪਰਮਾਤਮਾ ਤੇਰੀ ਭਗਤੀ ਕਰਨ ਵਾਲਿਆਂ ਨੂੰ ਪਾਣੀ ਵਿੱਚ ਡੋਬਣ ਵਾਲੇ, ਜ਼ੁਰਮ ਕਰਨ ਵਾਲੇ ਧਰਤੀ 'ਤੇ ਭਾਰ ਬਣੇ ਬੈਠੇ ਨੇ, ਕੋਈ ਐਸਾ ਭੇਜ ਜਿਹੜਾ ਸਾਡੇ ਵਰਗਿਆਂ ਨੂੰ, ਭਗਤੀ ਕਰਨ ਵਾਲਿਆਂ ਨੂੰ ਆਪਣੇ ਸੀਨੇ ਨਾਲ ਲਾ ਲਵੇ। ਸੱਚ ਜਾਣੋ ਇਹ ਪੁਕਾਰ ਸੀ ਕਿ ਜਦੋਂ ਉਹ ਕਹਿ ਰਹੇ ਸਨ ਗੰਗ ਗੁਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਏ ਕੋ ਡਰਾਏ ਚਰਨ ਕਮਲ ਚਿਤ ਰਹੇ ਉਹ ਸਮਾਏ। ਅਸਲ ਵਿੱਚ ਇਹ ਭਗਤ ਦੀ ਪੁਕਾਰ ਸੀ, ਹਾਥੀ ਦੇ ਸਾਹਮਣੇ ਪਿਆ ਹੱਥ ਪੈਰ ਇਹਦੇ ਸੰਗਲਾਂ ਨਾਲ ਬੰਨੇ ਅਤੇ ਪੁਕਾਰ ਕੇ ਕਹਿੰਦਾ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੁਝੀ ਨਹੀਂ ਕਾਜੀ ਅੰਧਿਆਰੇ। ਅਸਲ ਵਿੱਚ ਇਹ ਭਗਤਾਂ ਦੀ ਪੁਕਾਰ ਸੀ। ਮੰਦਰ ਵਿੱਚ ਬੈਠਾ ਅਤੇ ਮੰਦਰ ਵਿੱਚ ਬੈਠੇ ਹੋਏ ਨੂੰ ਪੈਰ ਦੀ ਠੋਕਰ ਮਾਰ ਕੇ ਇੱਕ ਆਵਾਜ਼ ਆਉਂਦੀ ਹੈ ਤੂੰ ਸ਼ੂਦਰ ਹੈ ਤੈਨੂੰ ਕੋਈ ਖੱਖ ਨਹੀਂ ਰਾਮ ਕਹਿਣ ਦਾ। ਅਤੇ ਉਹ ਭਗਤ ਪੁਕਾਰ ਕੇ ਕਹਿੰਦਾ ਪਰਮਾਤਮਾ ਕਿ ਸਾਨੂੰ ਤੇਰੇ ਘਰ ਵਿੱਚੋਂ ਵੀ ਜਿਹੜਾ ਤੇਰਾ ਘਰ ਬਣਿਆ ਇਹਦੇ ਵਿੱਚ ਬਹਿੰਦਿਆਂ ਨੂੰ ਠੋਕਰਾਂ ਹੀ ਪੈਂਦੀਆਂ ਰਹਿਣਗੀਆਂ। ਉਸ ਭਗਤ ਦੀ ਕਿੰਨੀ ਕੁ ਬੇਬਲਤਾ ਭਰੀ ਪੁਕਾਰ ਸੀ ਜਦੋਂ ਸ਼ਬਦ ਕਹਿ ਖਸਤ ਖੇਲਤ ਤੇਰੇ ਦਿਓਰੇ ਆਇਆ ਭਗਤ ਕਰਤ ਨਾਮਾ ਪਕੜੂ ਉਠਾਇਆ ਖਿੰਨੜੀ ਜਾਤ ਮੇਰੀ ਜਾਦਮ ਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ। ਜੇ ਭਗਤੀ ਕਰਾਣੀ ਸੀ ਤੇ ਆ ਨੀਵੀਂ ਜਾਤ ਵਿੱਚ ਪੈਦਾ ਕੀਤੀ ਜਿਹਨੂੰ ਮੰਦਰਾਂ ਵਿੱਚੋਂ ਵੀ ਠੋਕਰਾਂ ਪੀਆਂ ਪੈਂਦੀਆਂ ਨੇ। ਸੱਚ ਜਾਣੋ ਜਿਨ੍ਹਾਂ ਨੂੰ ਮੰਦਰ ਵਿੱਚੋਂ ਠੋਕਰ ਪਈ ਜਿਨ੍ਹਾਂ ਨੂੰ ਗੰਗਾ ਦੇ ਘਾਟ 'ਤੇ ਠੋਕਰ ਪਈ ਜਿਨ੍ਹਾਂ ਨੂੰ ਸਮਾਜ ਵਿੱਚ ਰਹਿਣ ਲੱਗਿਆਂ ਨੀਵੇਂ ਕਹਿ ਕੇ ਭੰਡਿਆ ਗਿਆ ਉਹ ਜੁੜੇ ਹੋਏ ਭਗਤ ਅੱਜ ਰੱਬ ਦੇ ਦਰ 'ਤੇ ਪੁਕਾਰ ਕੇ ਕਹਿੰਦੇ ਨੇ ਖੇ ਵਾਹਿਗੁਰੂ ਇੱਕ ਕਿਰਪਾ ਕਰ ਸਾਰੀ ਦੁਨੀਆ ਠੋਕਰਾਂ ਮਾਰਦੀ ਏ ਕੋਈ ਇਹੋ ਜਿਹਾ ਭੇਜ ਜਿਹੜਾ ਸਾਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲਵੇ। ਅਸਲ ਵਿੱਚ ਇਹ ਅੰਦਰ ਦੀ ਪੁਕਾਰ ਸੀ, ਇਹ ਅੰਦਰ ਦੀ ਵੇਦਨਾ ਸੀ। ਅੱਜ ਧਰਤੀ ਨੇ ਪੁਕਾਰ ਕੀਤੀ ਕਿ ਪਰਮਾਤਮਾ ਅਕਿਰਤ ਘਣਾ ਦਾ ਭਾਰ ਵੱਧ ਗਿਆ ਹੈ, ਭਗਤੀ ਵਾਲਿਆਂ ਨੂੰ ਲੋਕ ਸਤਾਉਂਦੇ ਪਏ ਨੇ, ਮੇਰਾ ਸਹਾਰਾ ਕੋਈ ਨਹੀਂ ਬਣ ਸਕਦਾ, ਤੂੰ ਕਰ ਕਿਰਪਾ। ਅਤੇ ਅੱਗੋਂ ਪਰਮੇਸ਼ਵਰ ਨੇ ਕਿਹਾ ਧੀਰਜ ਰੱਖ, ਬੜੇ ਭੇਜੇ ਸਨ ਪਹਿਲਾਂ ਪਰ ਆਪਣੀ ਆਪਣੀ ਗੱਲ ਕਰਕੇ ਆ ਗਏ, ਹੁਣ ਸੱਚ ਜਾਣੀ ਮੈਂ ਆਪਣਾ ਸਾਕਾਰ ਰੂਪ ਲੈ ਕੇ ਆਵਾਂਗਾ ਤੇ ਤੇਰੇ ਬੋਝ ਨੂੰ ਸਦਾ ਲਈ ਖੜ ਕੇ ਜਾਵਾਂਗਾ।
ਸੁਣ ਕਰ ਗਿਰਾ ਗਗਨ ਕੀ ਸੋਨੀ ਉਰ ਕਰ ਪਰਮ ਹਰਖ ਮੁਖ ਮੋਨੀ।
ਇੰਨੀ ਆਵਾਜ਼ ਆਉਣ ਦੀ ਦੇਰ ਸੀ ਤੇ ਧਰਤੀ ਦੇ ਉੱਤੇ ਜੀਵ ਤੇ ਧਰਤੀ ਦੇ ਉੱਤੇ ਰਹਿਣ ਵਾਲੇ ਭਗਤ ਉਹਨਾਂ ਨੂੰ ਸਮਝ ਪੈ ਗਈ ਹੈ ਕਿ ਰੱਬ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਣ ਵਾਲਾ ਹੈ।
ਨਿਸ ਕੁਚਾਲ ਕਾਲ ਕਾਲ ਤਾਮਾ ਉਡਗਨ ਦੰਬ ਸਮਾਜ।
ਹੁਣ ਉਸ ਵੇਲੇ ਦੇ ਹਾਲਾਤ ਕੀ ਸਨ? ਗੁਰੂ ਨਾਨਕ ਸਾਹਿਬ ਨੂੰ ਸੂਰਜ ਨਾਲ ਤੁਲਨਾ ਦਿੱਤੀ ਹੈ, ਕਹਿਣ ਲੱਗੇ ਕਾਲੀ ਬੋਲੀ ਪਾਪਾਂ ਦੀ ਰਾਤ ਸੀ, ਦੰਬ ਤੇ ਪਖੰਡ ਦਾ ਚੰਦਰਮਾ ਜਿਹੜਾ ਤਾਰੇ ਉਹ ਟਿਮਕਰ ਟਮਕਾ ਰਹੇ ਸਨ।
ਭਾਏ ਕੋ ਦੰਮ ਸੇ ਅਨਕ ਮਤ ਇੰਦ ਮੁਹੰਮਦ ਰਾਜ।
ਅਨੇਕਾਂ ਜਿਹੜੇ ਨੇ ਭੈੜੀ ਬਿਰਤੀ ਵਾਲੇ ਲੋਕ ਜਿਹੜੇ ਜ਼ੁਲਮ ਕਰਨ ਵਾਲੇ ਨੇ ਕਾਲੀ ਬੋਲੀ ਰਾਤ ਬਣ ਕੇ ਆਏ ਹਨ।
ਦਿਨ ਕੋ ਹਰਨ ਬਾਲ ਦਿਨ ਰਾਊ ਉਦੇ ਸੋ ਨਾਨਕ ਤੇਜ ਪ੍ਰਭਾਉ।
ਦੰਮ ਤੇ ਤਾਰੇ ਪਖੰਡ ਦੀ ਕਾਲੀ ਰਾਤ ਇਹਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਸੂਰਜ ਬਣ ਕੇ ਅੱਜ ਆਉਣ ਲੱਗੇ। ਅਤੇ ਜਦੋਂ ਸੂਰਜ ਚੜ੍ਹਦਾ ਹੈ ਉਦੋਂ ਖੁਸ਼ੀ ਕਿਨੂੰ ਨੂੰ ਹੈ ਤੇ ਸੂਰਜ ਚੜ੍ਹਨ ਦੇ ਨਾਲ ਉਦਾਸ ਕੌਣ ਹੁੰਦੇ ਹਨ?
ਵਚਨ ਕਿਰਨ ਜਾ ਮੈਂ ਪਰ ਕਾਸੇ ਸੰਤ ਤਮਾਰਸ ਹਿਰ ਵਿਕਾਸੇ।
ਧੰਨ ਗੁਰੂ ਨਾਨਕ ਸਾਹਿਬ ਇੱਕ ਸੂਰਜ ਦੀ ਤਰ੍ਹਾਂ ਆਏ ਨੇ ਅਤੇ ਉਹਨਾਂ ਦੇ ਬਚਨ ਜਿਹੜੇ ਨੇ ਉਹ ਮਾਨੋ ਕਿਰਨਾਂ ਨੇ, ਬਚਨ ਕਿਰਨਾਂ ਨੇ। ਅਤੇ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਭਗਤੀ ਕਰਨ ਵਾਲੇ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਦੇ ਕਮਲ ਦੇ ਫੁੱਲ ਨੇ। ਜਿਵੇਂ ਸੂਰਜ ਦੀਆਂ ਕਿਰਨਾਂ ਦੇਖ ਕੇ ਕਮਲ ਦਾ ਫੁੱਲ ਖਿੜਦਾ ਹੈ, ਮੇਰੇ ਧੰਨ ਗੁਰੂ ਨਾਨਕ ਬਾਬਾ ਜੀ ਉਹਦੇ ਬਚਨਾਂ ਨੂੰ ਸੁਣ ਕੇ ਜਿਹੜੇ ਕਈ ਸਦੀਆਂ ਦੇ ਉਦਾਸੇ ਲੋਕ ਨੇ ਉਹਨਾਂ ਦੇ ਚਿੱਤ ਵਿੱਚ ਖੇੜਾ ਆਇਆ ਹੈ।
ਦੰਬੀ ਸੰਭ ਲੂਕ ਦੁੱਖ ਭਾਰੀ ਕਿੱਕਰ ਕੋਕ ਪਏ ਸੁਖ ਯਾਰੀ।
ਜਿਹੜੇ ਪਖੰਡੀ ਨੇ ਉਹ ਉੱਲੂਆਂ ਦੀ ਤਰ੍ਹਾਂ ਨੇ, ਚੋਰ ਤੇ ਜ਼ਾਲਮ ਉੱਲੂਆਂ ਦੀ ਤਰ੍ਹਾਂ ਨੇ, ਕਿਉਂਕਿ ਗੁਰੂ ਨਾਨਕ ਸੂਰਜ ਉਹਨਾਂ ਨੂੰ ਭਾਉਂਦਾ ਨਹੀਂ ਪਿਆ। ਅਤੇ ਜਿਹੜੇ ਬਾਬੇ ਨਾਨਕ ਦੇ ਸਿੱਖ ਨੇ ਉਹ ਤਾਂ ਮਾਨੋ ਚਕਵੇ ਦੀ ਤਰ੍ਹਾਂ ਬਣ ਜਾਣਗੇ, ਜਿਵੇਂ ਚਕਵਾ ਇੱਕ ਟਿੱਕ ਸੂਰਜ ਦੀ ਇੰਤਜ਼ਾਰ ਕਰਦਾ ਹੈ ਤੇ ਸਿੱਖ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਪ੍ਰਸੰਨ ਹੋਣਗੇ।
ਆਤਪ ਭਗਤ ਜਗਤ ਪਰਕਾਸੀ, ਨੀਂਦ ਅਵਧਿਆ ਸਿੱਖਣ ਨਾਸੀ।
ਧੰਨ ਗੁਰੂ ਨਾਨਕ ਸਾਹਿਬ ਦੇ ਕੋਲੋਂ ਜਿਹੜੀ ਧੁੱਪ ਨਿਕਲਣੀ ਹੈ ਉਹ ਪਾਪਾਂ ਨੂੰ ਦੂਰ ਕਰਨ ਵਾਲੀ ਹੈ, ਅਵਿਦਿਆ ਦੀ ਨੀਂਦ ਵਿੱਚੋਂ ਉਠਾਉਣ ਵਾਲੀ ਹੈ।
ਗਿਆਨ ਨਾਮ ਨਰ ਬਰ ਜਾਗੇ, ਕਲਮਲ ਸੁਫਨਾ ਜੋ ਮਨ ਤਿਆਗੇ।
ਗੁਰੂ ਨਾਨਕ ਸਾਹਿਬ ਜੀ ਦੇ ਆਉਣ ਨਾਲ ਜਿਹੜੇ ਲੋਕ ਦਿਨ ਰਾਤ ਵਕਾਰਾਂ ਵਿੱਚ ਖਚਤ ਨੇ, ਸੁੱਤਿਆਂ ਨੂੰ ਉਠਾਉਣ ਆਏ ਨੇ ਗੁਰੂ ਨਾਨਕ ਸਾਹਿਬ ਜੀ, ਜਿਹੜੇ ਦੁੱਖ ਪਾਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਪਨਾ ਬਣਾ ਕੇ ਦੂਰ ਕਰਨ ਆਉਣ ਲੱਗੇ ਹਨ।
ਧਰਮ ਧਰਤ ਧੀਰਜ ਕੇ ਹੇਤਾ, ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ।
ਇਸ ਧਰਤੀ ਨੂੰ ਸਹਾਰਾ ਦੇਣ ਲਈ, ਇਸ ਧਰਤੀ ਨੂੰ ਓਟ ਦੇਣ ਦੇ ਲਈ ਧਰਮ ਦੀ ਤੁਜਾ, ਧਰਮ ਦੇ ਸਹਾਰੇ, ਧਰਮ ਦੇ ਰੱਖਿਅਕ, ਧਰਮ ਦੇ ਪ੍ਰਚਾਰਕ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਉਣ ਲੱਗੇ ਕਨ।
ਕਾਰਣ ਗੁਰ ਅਵਤਾਰ ਕੋ ਮੈਂ ਬਣ ਜੋ ਚਿਤ ਲਾਏ।
ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਆਉਣ ਦਾ ਕਾਰਨ ਮੈਂ ਤੁਹਾਨੂੰ ਸੰਖੇਪ ਵਿੱਚ ਦੱਸ ਦਿੱਤਾ ਹੈ। ਆਉਣ ਦਾ ਕਾਰਨ ਸੀ ਕਿ ਚਾਰ ਵਰਨ, ਚਾਰ ਮਜ਼ਹਬਾਂ ਜੱਗ ਵਿੱਚ, ਹਿੰਦੂ ਮੁਸਲਮਾਨੇ ਖੁਦੀ ਬਖੀਲੀ ਤਕਬਰੀ ਖਿੰਨੋ ਤਾਨ ਕਰੇਣ ਤੰਘਾਣੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁੰਨਤ ਮੁਸਲਮਾਨ ਦੀ ਤਿਲਕ ਜੰਨੂ ਹਿੰਦੂ ਲੁਭਾਣੇ, ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਬੇਦ ਕਤੇ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ। ਜਦੋਂ ਇਹਨਾਂ ਨੇ ਪੁਕਾਰ ਕੀਤੀ ਅਤੇ ਧੰਨ ਗੁਰੂ ਨਾਨਕ ਸਾਹਿਬ ਇਸ ਮਾਨਵਤਾ ਦੇ ਭਾਰ ਨੂੰ ਖਰ ਲਈ, ਨਾਮ ਕੀਰਤਨ ਦੀ ਵਰਖਾ ਕਰਨ ਲਈ, ਨਾਮ ਦੀਆਂ ਦਾਤਾਂ ਵੰਡਣ ਵਾਸਤੇ ਆ ਰਹੇ ਹਨ।
ਸੁਣੋ ਜਨਮ ਕੀ ਅਬ ਕਥਾ, ਸ੍ਰੀ ਅੰਗਦ ਸੁਖਦਾਏ।
ਇਸ ਵੇਲੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਇਹ ਸੁਣਾ ਰਹੇ ਨੇ ਅਤੇ ਕਹਿੰਦੇ ਨੇ ਖੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਆਓ ਮੈਂ ਹੁਣ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੀ ਕਥਾ। ਗੁਰਮੁਖੋ, ਮੈਂ ਬੇਨਤੀ ਕੀਤੀ ਆਰੰਭ ਵਿੱਚ, ਸਰੀਰਕ ਤੌਰ 'ਤੇ ਅਸੀਂ ਉਸ ਧਰਤੀ 'ਤੇ ਨਹੀਂ, ਪਰ ਅਰਦਾਸ ਕਰੋ ਅੰਦਰ ਦੀ ਸੁਰਤ ਸੱਚੇ ਪਾਤਸ਼ਾਹ ਟਿਕ ਜਾਏ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਆਪਣੇ ਘਰ ਦੇ ਬੂਹੇ ਅੱਗੇ ਸਾਨੂੰ ਖੜ੍ਹੇ ਹੋਣ ਦੀ ਜਾਂਚ ਦੱਸ, ਸਾਡੀ ਸੁਰਤ ਨੂੰ ਟਿਕਾ ਬਖਸ਼ ਕਿ ਉੱਡ ਕੇ ਤੇਰੇ ਦਰਾਂ ਦੇ ਮੂਹਰੇ ਜਾ ਖੜ੍ਹੀ ਹੋਵੇ। ਹੁਣ ਭਾਈ ਬਾਲਾ ਜੀ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਜੀ, ਆਓ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਉਹਨਾਂ ਦੇ ਮੈਂ ਆਉਣ ਦੀ ਕਥਾ ਤੁਹਾਨੂੰ ਸੁਣਾ ਰਿਹਾ ਹਾਂ।
ਬਾਹਰ ਦੇਸ਼ ਸਭ ਦੇਸ਼ ਨਰੇਸ਼ੂ, ਗ੍ਰਾਮ ਪ੍ਰਜਾ ਕੇ ਹਰਤ ਕਲੇਸ਼ੂ।
ਜਿਸ ਧਰਤੀ 'ਤੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ ਉਹਦੇ ਲਈ ਸ਼ਬਦ ਵਰਤਿਆ ਹੈ ਬਾਹਰ ਦੇਸ਼। ਅਸਲ ਵਿੱਚ ਉਸ ਨੂੰ ਸਾਂਦਲ ਬਾਹਰ ਕਿਹਾ ਜਾਂਦਾ ਸੀ। ਕਹਿੰਦੇ ਨੇ ਇਹ ਇਲਾਕਾ ਇੰਨਾ ਕੁ ਜ਼ਰਖੇਜ਼ ਸੀ ਉਸ ਵੇਲੇ, ਇੰਨਾ ਕੁ ਪ੍ਰਫੁੱਲਤ ਸੀ ਕਿ ਜਿਤਨੇ ਵੀ ਦੇਸ਼ ਨੇ ਇਸ ਧਰਤੀ ਦੇ ਪ੍ਰਦੇਸ਼ ਨੇ, ਸਾਰਿਆਂ ਤੋਂ ਜੇ ਉੱਤਮ ਸੀ, ਚੰਗਾ ਸੀ, ਵੱਡਾ ਸੀ ਤੇ ਇਹ ਬਾਹਰ ਦੇਸ਼ ਸੀ।
ਐਰਾਵਤੀ ਏਕ ਦੇਸ਼ ਬਾਰੀ, ਸੁੰਦਰ ਰੰਗ ਤਰੰਗ ਉਸ਼ਾਰੀ।
ਇਸ ਬਾਹਰ ਦੇਸ਼ ਦੇ ਇੱਕ ਪਾਸੇ ਰਾਵੀ ਦਰਿਆ ਚੱਲਦਾ ਸੀ। ਧਿਆਨ ਦਿਆ ਜੇ ਰਾਵੀ ਅਤੇ ਚਨਾਬ ਦਾ ਜੋ ਵਿੱਚ ਦਾ ਇਲਾਕਾ ਹੈ ਉਸ ਬਾਹਰ ਦੇਸ਼ ਦੀ ਗੱਲ ਪੈ ਕਰਦੇ ਨੇ ਕਵੀ ਸੰਤੋਖ ਸਿੰਘ। ਕਹਿੰਦੇ ਨੇ ਇਹ ਇਲਾਕਾ ਸਾਰਿਆਂ ਇਲਾਕਿਆਂ ਦਾ ਰਾਜਾ ਹੈ। ਇੱਕ ਪਾਸੇ ਇਸ ਇਲਾਕੇ ਦੇ ਰਾਵੀ ਦਰਿਆ ਵਗਦਾ ਹੈ ਜਿਹਦੇ ਵਿੱਚੋਂ ਪਾਣੀ ਦੀਆਂ ਨਿਰਮਲ ਤਰੰਗਾਂ ਉੱਠਦੀਆਂ ਕਨ।
ਸੋ ਬਾਰ ਬੇਜਨ ਹੋਤ ਹੈ ਤਾਪੇ, ਨਿਰਭਰਤਾ ਕੋ ਲੱਛਣ ਸਭ ਥਾਪੇ।
ਕਵੀ ਸੰਤੋਖ ਸਿੰਘ ਕਹਿੰਦੇ ਨੇ ਆਓ ਦੇਖੋ ਅੱਜ ਰਾਵੀ ਦੇ ਪਾਣੀ ਨੂੰ, ਰਾਵੀ ਦਾ ਪਾਣੀ ਉਛਾਲਾ ਮਾਰਦਾ, ਤਰੰਗਾਂ ਉੱਪਰ ਉੱਠਦੀਆਂ ਨੇ ਅਤੇ ਲੋਕ ਕਹਿਣਗੇ ਸ਼ਾਇਦ ਰਾਵੀ ਭਟਕ ਗਈ। ਕਹਿਣ ਲੱਗੇ ਨਹੀਂ ਦੁਨੀਆਂ ਦੇ ਲੋਗੋ, ਜਿਸ ਧਰਤੀ 'ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ ਅਤੇ ਰਾਵੀ ਦਾ ਪਾਣੀ ਪੱਖਾ ਬਣ ਕੇ ਮੇਰੇ ਬਾਬੇ ਨਾਨਕ ਦੀ ਧਰਤੀ ਨੂੰ ਹਵਾ ਪਿਆ ਦਿੰਦਾ ਹੈ, ਅੱਜ ਇਹ ਰਾਵੀ ਦਾ ਪਾਣੀ ਉਛਾਲੇ ਮਾਰ ਕੇ ਕਹਿੰਦਾ ਹੈ ਕਦੀ ਮੇਰੇ ਕਿਨਾਰੇ ਬੈਠਣ ਵਾਲੇ ਨੇ ਆਉਣਾ, ਕਹਿ ਮੇਰੇ ਵਿੱਚ ਚਰਨ ਪਾਉਣ ਵਾਲੇ ਨੇ ਆਉਣਾ। ਤੱਕੋ ਰਾਵੀ ਦਾ ਪਾਣੀ ਉਛਲਿਆ ਫਿਰ ਸ਼ਾਂਤ ਹੋਇਆ ਅਤੇ ਮਾਨੋ ਲਹਿਰਾਂ ਪੱਖਾਂ ਬਣ ਕੇ ਮੇਰੇ ਬਾਬੇ ਨਾਨਕ ਦੀ ਤਲਵੰਡੀ ਨੂੰ ਖਵਾ ਦਿੰਦੀਆਂ ਖਾਨ।
ਚੰਦਰ ਪਗਾ ਦਿਸ ਦੁੱਤੇ ਉਸਹਾਈ ਮਾਲ ਤਰੰਗਨ ਸਵਾਸ਼ ਉਠਾਈ।
ਇੱਕ ਪਾਸੇ ਰਾਵੀ ਦਾ ਪਾਣੀ ਪੱਖਾਂ ਪਿਆ ਚੱਲਦਾ ਹੈ ਅਤੇ ਬਾਹਰ ਦੇਸ਼ ਇਸ ਇਲਾਕੇ ਦੇ ਦੂਜੇ ਪਾਸੇ ਚਨਾਬ ਦਾ ਪਾਣੀ ਹੈ। ਇਹ ਵਿੱਚ ਦਾ ਇਲਾਕਾ ਹੈ ਮੇਰੇ ਗੁਰੂ ਨਾਨਕ ਸਾਹਿਬ ਦਾ, ਚਨਾਬ ਦਾ ਪਾਣੀ। ਇਹਦੀਆਂ ਸੁੰਦਰ ਲਹਿਰਾਂ ਉੱਪਰ ਉੱਠੀਆਂ ਖਾਨ।
ਤਾਪਰ ਹੋਤ ਚਮਰ ਸ਼ਬ ਭਾਰੀ ਮੈਂ ਮਾਂ ਮਹਾ ਜਨਾਵਨ ਕਾਰੀ।
ਕਹਿੰਦੇ ਨੇ ਇਹ ਚਨਾਬ ਦਾ ਪਾਣੀ ਜਦੋਂ ਉਛਾਲੇ ਮਾਰ ਕੇ ਉੱਤੇ ਆਉਂਦਾ ਹੈ ਅਤੇ ਕਵੀ ਜੀ ਕਹਿੰਦੇ ਨੇ ਅਸਲ ਵਿੱਚ ਇਹ ਪਾਣੀ ਨਹੀਂ, ਇਹ ਤਾਂ ਮੇਰੇ ਗੁਰੂ ਨਾਨਕ ਦੀ ਤਲਵੰਡੀ ਨੂੰ ਚੌਰ ਕਰਨ ਵਾਸਤੇ ਆਉਂਦਾ ਪਿਆ। ਰਾਵੀ ਦਾ ਪਾਣੀ ਪੱਖਾਂ ਪਿਆ ਚੱਲਦਾ ਹੈ, ਚਨਾਬ ਦਾ ਪਾਣੀ ਉੱਠਦਾ ਹੈ ਅਤੇ ਮੇਰੇ ਗੁਰੂ ਨਾਨਕ ਸਾਹਿਬ ਦੇ ਇਸ ਇਲਾਕੇ ਨੂੰ ਜਿੱਥੇ ਮੇਰੇ ਸਿਰ ਦੇ ਸਾਈ ਨੇ ਆਉਣਾ ਹੈ ਉਸ ਇਲਾਕੇ 'ਤੇ ਮਾਨੋ ਇਹ ਚੌਰ ਕਰ ਰਿਹਾ ਹੈ।
ਸਦਾ ਸੁਕਾਲ ਸਰਨ ਕੋ ਸਾਲੀ ਤਹਿ ਕੁਦਾਲ ਕੀ ਕੌਣ ਕੁਚਾਲੀ।
ਉਸ ਵੇਲੇ ਇਲਾਕਾ ਇੰਨਾ ਕੁ ਜ਼ਰਖੇਜ਼, ਇੰਨਾ ਕੁ ਇਹ ਤਾਕਤ ਵਾਲੀ ਜ਼ਮੀਨ ਸੀ, ਚਾਰ ਚੁਫੇਰੇ ਖਰਿਆਵਲ ਹੀ ਖਰਿਆਵਲ ਹੈ। ਕਵੀ ਸੰਤੋਖ ਸਿੰਘ ਕਹਿ ਰਹੇ ਨੇ ਕਿ ਅਜੇ ਕੁਝ ਦਿਨ ਪਹਿਲਾਂ ਹੀ ਜਿਹੜੇ ਝੋਨੇ ਦੇ ਖੇਤ ਨੇ, ਮੁੰਜੀ ਦੇ ਖੇਤ ਨੇ, ਇਹ ਵੀ ਐਤਕੀ ਬਹੁਤ ਭਰਵੀਂ ਫਸਲ ਦੇਣਗੇ।
ਇਹ ਮੈਂ ਤਲਵੰਡੀ ਪਲ ਨਗਰੀ ਚਾਰ ਬਰਨ ਕਰ ਪੂਰਤ ਸਗਰੀ।
ਇਸੇ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਤਲਵੰਡੀ। ਧਿਆਨ ਦਿਆ ਜੇ ਗੁਰਮੁਖ ਦੇ ਜਿਹੜੇ ਬਚਨ ਨੇ, ਪਹਿਲਾਂ ਕਹਿ ਰਹੇ ਨੇ ਧਰਤੀ ਪੁਕਾਰਦੀ ਪਈ ਸੀ, ਅੱਗੋਂ ਸੰਦੇਸ਼ ਮਿਲਿਆ ਤੈਨੂੰ ਸਹਾਰਾ ਦੇਣ ਵਾਲਾ ਆ ਰਿਹਾ ਹੈ, ਤੈਨੂੰ ਟਿਕਾ ਮਿਲੇਗਾ। ਪਰਤ ਕੇ ਕਹਿਣ ਲੱਗੇ ਉਹ ਧਰਤੀ ਚੁਣੀ ਜਿਹਦੇ ਇੱਕ ਪਾਸੇ ਰਾਵੀ ਵਗਦੀ ਪਈ ਸੀ, ਦੂਜੇ ਪਾਸੇ ਇਸ ਇਲਾਕੇ ਦੇ ਚਨਾਬ ਵਗਦੀ ਪਈ ਸੀ। ਇੱਕ ਪਾਣੀ ਦੇ ਨਾਲ ਪੱਖੇ ਵੀ ਝੱਲਦੀ ਸੀ ਅਤੇ ਦੂਜੀ ਪਾਣੀ ਦੇ ਨਾਲ ਬਾਬੇ ਨਾਨਕ ਦੇ ਇਲਾਕੇ ਨੂੰ ਮਾਨੋ ਚਵਰ ਪਈ ਕਰਦੀ ਸੀ। ਇਸੇ ਬਾਹਰ ਦੇਸ਼ ਦੇ ਵਿੱਚ ਇੱਕ ਤਲਵੰਡੀ ਪਿੰਡ ਹੈ। ਵੈਸੇ ਇਸ ਨੂੰ ਕਿਹਾ ਜਾਂਦਾ ਸੀ ਰਾਏ ਭੋਏ ਦੀ ਤਲਵੰਡੀ, ਕਿਉਂਕਿ ਰਾਏ ਬੁਲਾਰ ਦੇ ਪਿਤਾ ਦਾ ਨਾਮ ਸੀ ਰਾਏ ਭੋਏ। ਕਹਿੰਦੇ ਨੇ ਇਹ ਤਲਵੰਡੀ ਦੇ ਵਿੱਚ ਚਾਰ ਵਰਨਾਂ ਦੇ ਲੋਕ ਰਹਿੰਦੇ ਹਨ।
ਦੇਖ ਕੇ ਚਾਹੁੰਦੇ ਸੁਭਾਗ ਸੁਹਾਵਾ ਕੁਸ਼ਟ ਬਾਟਕਾ ਬਹੁ ਸ਼ਬ ਪਾਵਾ।
ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਆਏ ਨੇ ਉਸ ਵੇਲੇ ਕਹਿੰਦੇ ਨੇ ਇਸ ਤਲਵੰਡੀ ਦੇ ਚਾਰ ਚੁਫੇਰੇ ਸੋਹਣੇ ਬਾਗ ਸਨ, ਥਾਂ ਥਾਂ 'ਤੇ ਫੁੱਲ ਖਿੜੇ ਸਨ ਅਤੇ ਫੁੱਲਾਂ ਦੀ ਮਹਿਕ ਲੰਘਣ ਵਾਲੇ ਲੋਕਾਂ ਨੂੰ ਰੋਕਦੀ ਸੀ। ਫੁੱਲਾਂ ਦੀ ਮਹਿਕ ਇਹਦੀਆਂ ਲਪਟਾਂ ਲੋਕਾਂ ਦੇ ਘਰ ਘਰ ਵਿੱਚ ਪਹੁੰਚਦੀਆਂ ਸਨ।
ਨਗਰ ਕੋਟ ਦਿਗ ਬਣੇ ਉਹ ਤੰਗਾ ਮਤ ਸਰ ਧਰਤਾ ਜੋ ਗਿਰ ਸੰਗਾ।
ਇਸ ਤਲਵੰਡੀ ਦੇ ਵਿੱਚ ਉੱਚਾ ਸਾਰਾ ਇੱਕ ਕਿਲ੍ਹਾ ਹੈ ਅਤੇ ਕਹਿੰਦੇ ਨੇ ਇਹ ਕਿਲ੍ਹਾ ਮਾਨੋ ਪਹਾੜ ਦੀ ਉਚਾਈ ਦੇ ਨਾਲ ਮੁਕਾਬਲਾ ਕਰ ਰਿਹਾ ਹੈ।
ਹਟਾ ਘਟਾ ਸੰਗ ਕਰਤ ਬਿਸਾਲਾ ਮਨੋ ਨਰੋਦਨ ਕੀ ਹੈ ਆਸਾ।
ਇੱਧਰ ਦੂਜੇ ਪਾਸੇ ਉੱਚੀਆਂ ਉੱਚੀਆਂ ਅਟਾਰੀਆਂ ਵਾਲੇ ਘਰ ਨੇ ਅਤੇ ਇਹ ਅਟਾਰੀਆਂ ਇੰਨੀਆਂ ਉੱਚੀਆਂ ਨੇ ਬੱਦਲ ਉੱਤੋਂ ਲੰਘ ਕੇ ਜਾਂਦੇ ਪਏ ਨੇ। ਇਸ ਘਟਨਾ ਨੂੰ ਭਾਦੋਂ ਸਾਉਣ ਦੇ ਮਕੀਨਾ, ਕਿਉਂਕਿ ਕੱਤਕ ਦੇ ਵਿੱਚ ਗੁਰੂ ਦੇਵ ਜੀ ਦੇ ਆਗਮਨ ਦੀ ਗੱਲ ਕਵੀ ਜੀ ਕਰ ਰਹੇ ਨੇ। ਕਹਿੰਦੇ ਨੇ ਅੱਜ ਅਟਾਰੀਆਂ ਬੱਦਲਾਂ ਨੂੰ ਰੋਕਦੀਆਂ ਨੇ ਅਤੇ ਰੋਕ ਕੇ ਕਹਿੰਦੀਆਂ ਨੇ ਹੁਣ ਅੱਗੇ ਨਾ ਵਧੋ, ਸਾਡੇ ਇਸ ਧਰਤੀ ਦਾ ਸਵਾਮੀ ਆ ਰਿਹਾ ਹੈ, ਇੰਨੀ ਕੁ ਵਰਖਾ ਕਰੋ ਕਿ ਇਸ ਤਲਵੰਡੀ ਨੂੰ ਸਾਰੀ ਨੂੰ ਚੰਗੀ ਤਰ੍ਹਾਂ ਧੋ ਕੇ ਲਿਸ਼ਕਾ ਦੇਵੋ।
ਮੰਦਰ ਜੈ ਸੁੰਦਰ ਸ਼ਬ ਪਾਈ ਸਰਬ ਰਤਨ ਮੈਂ ਜੇ ਸੁਖਦਾਈ।
ਇਸੇ ਤਲਵੰਡੀ ਦੇ ਵਿੱਚ ਬੜੇ ਸੋਹਣੇ ਘਰ ਨੇ ਤੇ ਜਿਨ੍ਹਾਂ ਘਰਾਂ ਦੀ ਸ਼ੋਭਾ ਬੇਅੰਤ ਸੋਹਣੀ ਹੈ।
ਅਸ਼ਟਾ ਪਦ ਸਮ ਬਿਪਨੀ ਪੂਰੀ ਬਨਜ ਸੋਜ ਸੋ ਆਪਨ ਪੂਰੀ।
ਇਸ ਤਲਵੰਡੀ ਦੇ ਵਿੱਚ ਥਾਂ ਥਾਂ 'ਤੇ ਦੁਕਾਨਾਂ ਨੇ ਅਤੇ ਜਿਹੜੀਆਂ ਦੁਕਾਨਾਂ ਸਮਾਨ ਨਾਲ ਰਸਤ ਨਾਲ ਭਰੀਆਂ ਹੋਈਆਂ ਹਨ।
ਸ੍ਰੀ ਨਾਨਕ ਆਗਮ ਆਗਮ ਕੇ ਹੇਤੂ ਰਚਿਓ ਸੁਰਗ ਵਿਦ ਸੁਖ ਸਕੇਤੂ।
ਕਵੀ ਸੰਤੋਖ ਸਿੰਘ ਕਹਿੰਦੇ ਨੇ ਦੁਨੀਆਂ ਦੇ ਲੋਕੋ, ਮੇਰੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਉਣਾ ਹੈ, ਉਸ ਦੇ ਆਉਣ ਦੀ ਖੁਸ਼ੀ ਵਿੱਚ ਇਸ ਤਲਵੰਡੀ ਦੀ ਰੌਣਕ, ਤਲਵੰਡੀ ਦਾ ਖੇੜਾ, ਤਲਵੰਡੀ ਦਾ ਉਮਾਹ ਅੱਜ ਚੱਲਿਆ ਨਹੀਂ ਜਾਂਦਾ।
ਸੁਰ ਬੀ ਖੀਰ ਪਯੁਕ ਸਮਾਨਾ, ਸੁਰ ਸਮ ਸੁੰਦਰ ਮਨੋ ਸੁਜਾਨਾ।
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਵੇਲੇ ਕਵੀ ਜੀ ਕਹਿੰਦੇ ਨੇ ਇਸ ਪਿੰਡ ਦੀਆਂ ਗਾਵਾਂ ਦਾ ਦੁੱਧ ਵੀ ਅੰਮ੍ਰਿਤ ਵਰਗਾ ਹੋ ਗਿਆ ਹੈ, ਇਹਦੇ ਪੀਣ ਦੇ ਨਾਲ ਵੀ ਲੋਕਾਂ ਨੂੰ ਟਿਕਾ ਮਿਲਦਾ ਹੈ।
ਕਿਰਪਨ ਸਮਕਾ ਤੁਰਤਾ ਖੋਏ, ਕਰਵਾਰਨ ਕੇ ਕੀਨ ਸਰੋਏ।
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਜਿਨ੍ਹਾਂ ਦਾ ਕੁਛ ਵੀ ਨਹੀਂ ਸੀ ਬਣਦਾ, ਉਹ ਕੰਜੂਸ ਬੰਦੇ ਵੀ ਦਾਨੀ ਬਣ ਗਏ, ਮਿੱਟੀ ਨੂੰ ਹੱਥ ਪਾਉਣ ਵਾਲਿਆਂ ਦਾ ਵੀ ਕੰਚਨ ਬਣ ਲੱਗਾ ਹੈ।
ਦੁਸ਼ਟਾ ਮਿਖ ਬਹੁ ਦੀਨ ਅਹੂਤੀ, ਜੈ ਸਰਪੀ ਸਰੋਣ ਸੰਜੂਤੀ।
ਕਹਿੰਦੇ ਨੇ ਚਾਰ ਚੁਫੇਰੇ ਇੱਥੇ ਖਰਿਆਵਲ ਸਬਜ ਬਾਗ ਨੇ, ਉੱਚੇ ਉੱਚੇ ਸੋਹਣੇ ਮਕਾਨ ਨੇ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਆਉਣ ਲਈ ਪਰਮਾਤਮਾ ਨੇ ਮਾਨੋ ਸਵਰਗ ਹੀ ਸਿਰਜ ਦਿੱਤਾ ਹੈ।
ਅਸਬੇਦੀ ਵਾਸੀ ਤਲਵੰਡੀ, ਜਿਨ ਕੀ ਬਹੁ ਕੀਰਤ ਜਗ ਮੰਡੀ।
ਇਸੇ ਤਲਵੰਡੀ ਦੇ ਅੰਦਰ ਇੱਕ ਬੇਦੀਆਂ ਦਾ ਘਰ ਹੈ, ਤੱਕੋ ਉਸ ਬਾਬੇ ਨਾਨਕ ਦੇ ਘਰ ਨੂੰ। ਤਲਵੰਡੀ ਵਿੱਚ ਚਾਰ ਚੁਫੇਰੇ ਸ਼ੋਭਾ ਮਹਿਮਾ ਫੁੱਲ ਨੇ, ਇਸ ਤਲਵੰਡੀ ਦੇ ਵਿੱਚ ਇੱਕ ਬੇਦੀਆਂ ਦਾ ਘਰ ਹੈ, ਅਤੇ ਜਿਨ੍ਹਾਂ ਬੇਦੀਆਂ ਦੀ ਮਹਿਮਾ ਸਾਰੇ ਜੱਗ ਦੇ ਵਿੱਚ ਪ੍ਰਗਟ ਹੋਣੀ ਹੈ।
ਰੰਗ ਕਾਲ ਤੈ ਰਹਿਤ ਬਤਾਈ, ਪਾ ਸ਼ਿਵ ਰਾਮ ਤਾਸ ਕੁਲ ਮਾਹੀ।
ਇਹ ਬੇਦੀ ਜਿਹੜੇ ਨੇ ਕਈ ਪੁਸ਼ਤਾਂ ਤੋਂ ਇਸ ਤਲਵੰਡੀ ਦੀ ਧਰਤੀ 'ਤੇ ਰਹਿ ਰਹੇ ਨੇ। ਗੁਰਮੁਖੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਪੜਦਾਦਾ ਦਾ ਨਾਮ ਸੀ ਬਾਬਾ ਰਾਮ ਨਾਰਾਇਣ ਜੀ ਬੇਦੀ, ਉਹਨਾਂ ਦੇ ਦਾਦਾ ਜੀ ਦਾ ਨਾਮ ਕਹਿ ਬਾਬਾ ਸ਼ਿਵਰਾਮ ਜੀ। ਇਹਨਾਂ ਬੇਦੀਆਂ ਦੇ ਘਰ ਦੇ ਵਿੱਚ ਬਾਬਾ ਰਾਮ ਨਾਰਾਇਣ ਜੀ ਬੇਦੀ, ਉਹਨਾਂ ਦੇ ਘਰ ਵਿੱਚ ਬਾਬਾ ਸ਼ਿਵਰਾਮ ਜੀ ਪ੍ਰਗਟ ਹੋਏ ਹਨ।
ਬ੍ਰਿਤ ਸਾਤ ਕੀ ਜਿਨ ਮਨ ਕੀਨੀ, ਜੀਵਾ ਰਜ ਤੁਮ ਕੀ ਤਜ ਦੀਨੀ।
ਬਾਬਾ ਸ਼ਿਵਰਾਮ ਜੀ ਨੇ ਆਪਣੀ ਜਿਹੜੀ ਬਿਰਤੀ ਉਹਨੂੰ ਟਿਕਾ ਲਿਆ। ਅੱਗੇ ਸ਼ਿਕਾਰ ਖੇਡਣ ਜਾਂਦੇ ਸਨ, ਉਹਨਾਂ ਨੇ ਤਾਮਸੀ ਭੋਜਨ ਛੱਡ ਦਿੱਤਾ, ਰਾਜਸੀ ਜੀਵਕਾ ਛੱਡ ਦਿੱਤੀ। ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਬਾਬਾ ਸ਼ਿਵਰਾਮ ਜੀ, ਉਹਨਾਂ ਦੇ ਅੰਦਰ ਅਚਨਚੇਤ ਹੀ ਮਾਨੋ ਸ਼ਾਂਤ ਸਰੂਪ ਉਹ ਹੋ ਗਏ ਹਨ।
ਅਜੁਧ ਕਰ ਸ਼ੋਰੇ, ਸ੍ਰੀ ਪਤ ਕੇ ਪਦ ਪਦ ਮਨ ਹੋਰੇ।
ਬਾਬਾ ਸ਼ਿਵਰਾਮ ਜੀ ਨੇ ਯੁੱਧ ਕਰਨਾ ਲੜਨਾ ਵੀ ਛੱਡ ਦਿੱਤਾ, ਅਤੇ ਦਿਨ ਰਾਤ ਉਹ ਕੇਵਲ ਪਰਮਾਤਮਾ ਦੇ ਚਰਨਾਂ ਨੂੰ ਪੂਜਦੇ, ਭਗਵਾਨ ਪ੍ਰਭੂ ਦੇ ਚਰਨਾਂ ਵਿੱਚ ਦਿਨ ਰਾਤ ਵੰਦਨਾ ਕਰਦੇ ਹਨ।
ਇਹ ਬਨਾਰਸੀ ਨਾਮ ਸੁਤੀਆ, ਪਤ ਬ੍ਰਤ ਧਰਮ ਜਾਸ ਦਿੜ ਕੀਆ।
ਇਸ ਬਾਬਾ ਸ਼ਿਵਰਾਮ ਜੀ ਦੇ ਘਰ ਦੇ ਅੰਦਰ ਜਦੋਂ ਇਹਨਾਂ ਦੀ ਦੰਪਤੀ, ਇਹਨਾਂ ਦੇ ਮਹਿਲ ਜਾਂ ਗੁਰੂ ਨਾਨਕ ਸਾਹਿਬ ਜੀ ਦੀ ਦਾਦੀ ਜਿਸ ਦਾ ਨਾਮ ਸੀ ਬਨਾਰਸੀ, ਕਹਿੰਦੇ ਨੇ ਉਹ ਪਤ ਬਰਤਾ ਇਸਤਰੀ, ਪਰਮਾਤਮਾ ਦੇ ਭੈ ਵਾਲੀ, ਦਾਨ ਪੁੰਨ ਕਰਨ ਵਾਲੀ, ਵਾਹਿਗੁਰੂ ਜੀ ਦੀ ਯਾਦ ਵੀ ਜੁੜਨ ਵਾਲੀ ਹੈ।
ਤਿੰਤੇ ਸੁਤ ਜੁਗ ਪਏ ਸੁਚਾਲੂ, ਵੱਡ ਕਾਲੂ ਛੋਟੇ ਸ਼ੁਭ ਲਾਲੂ।
ਇਹਨਾਂ ਦੇ ਘਰ ਅੰਦਰ, ਭਾਈ ਬਾਬਾ ਸ਼ਿਵਰਾਮ ਜੀ ਦੇ ਘਰ ਅੰਦਰ, ਮਾਤਾ ਬਨਾਰਸੀ ਜੀ ਦੇ ਘਰ ਅੰਦਰ ਦੋ ਪੁੱਤਰਾਂ ਨੇ ਜਨਮ ਲਿਆ ਹੈ। ਵੱਡੇ ਦਾ ਨਾਮ ਬਾਬਾ ਕਾਲੂ ਜੀ ਹੈ, ਤੇ ਛੋਟੇ ਦਾ ਨਾਮ ਬਾਬਾ ਲਾਲੂ ਜੀ ਹੈ।
ਭਾਗੀ ਜੋ ਹੈ ਸੁਭ ਕਰਨੀ, ਭਗਤ ਪਿਆਇਨ ਨਿਹਚਲ ਧਰਮੀ।
ਕਹਿੰਦੇ ਨੇ ਬੜੇ ਵੱਡੇ ਭਾਗਾਂ ਵਾਲੇ ਨੇ, ਪਰਮਾਤਮਾ ਦਾ ਭੈ, ਵਾਹਿਗੁਰੂ ਦਾ ਭੈ ਰੱਖਣ ਵਾਲੇ ਹਨ।
ਜਪ ਤਪ ਬ੍ਰਤ ਨੇਮ ਸੁਖਦਾਏ, ਕਰਤ ਬਹੁਤ ਜੇ ਜਨਮ ਬਤਾਏ।
ਕਹਿੰਦੇ ਨੇ ਬਾਬਾ ਕਾਲੂ ਜੀ ਪ੍ਰਗਟ ਹੋਏ ਨੇ, ਤੇ ਮਤ ਸਮਝੋ ਕੇਵਲ ਇਸ ਜਨਮ ਦੀ ਹੀ ਕੇਵਲ ਉਹਨਾਂ ਦੀ ਘਾਲਣਾ ਸੀ। ਕਵੀ ਜੀ ਕਹਿੰਦੇ ਨੇ ਦੇਖੋ, ਜਿਸ ਦੇ ਘਰ ਅੰਦਰ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ, ਜਿਸ ਘਰ ਦੇ ਅੰਦਰ ਕਰੋੜਾਂ ਬ੍ਰਹਿਮੰਡਾਂ ਦੇ ਠਾਕੁਰ ਨੇ ਆਉਣਾ ਹੈ, ਜਿਸ ਘਰ ਦੇ ਅੰਦਰ ਦੀਨ ਦੁਨੀ ਦੇ ਥੰਮ ਨੇ ਆਉਣਾ ਹੈ, ਜਿਸ ਘਰ ਦੇ ਅੰਦਰ ਰੋਂਦਿਆਂ ਨੂੰ ਨਾਮ ਦੀਆਂ ਦਾਤਾਂ ਦੇ ਕੇ ਖੇੜੇ ਪ੍ਰਦਾਨ ਕਰਨ ਵਾਲੇ ਨੇ ਆਉਣਾ ਹੈ, ਉਸ ਬਾਪੂ ਦੀ ਤਪੱਸਿਆ ਪਤਾ ਨਹੀਂ ਕਿਤਨੇ ਕੁ ਜਨਮਾਂ ਦੀ ਸੀ। ਬਾਬਾ ਕਾਲੂ ਜੀ ਦੀ ਕਿੰਨੀ ਕੁ ਤਪੱਸਿਆ ਹੋਵੇਗੀ। ਅੱਜ ਅਸੀਂ ਬੜੀ ਵਾਰੀ ਇਹ ਕੀਰਤਨ ਵੀ ਸ਼ਬਦ ਸਰਵਣ ਕੀਤਾ ਹੈ, ਹਜ਼ੂਰ ਨੇ ਕਿਹਾ ਧੰਨ ਧੰਨ ਪਿਤਾ, ਅੱਜ ਬਾਬਾ ਕਾਲੂ ਜੀ ਧੰਨਤਾ ਯੋਗ ਨੇ। ਕਹਿਣ ਲੱਗੇ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਹੇ। ਪਿਤਾ ਧਨ ਨੇ, ਮਾਤਾ ਧਨ ਖੈ, ਕੁੱਲ ਧਨ ਖੈ, ਧਰਤੀ ਧਨ ਖੈ, ਦਰਸ਼ਨ ਕਰਨ ਵਾਲੇ ਜੀਵ ਧਨ ਨੇ। ਬਾਬਾ ਕਾਲੂ ਜੀ ਉਹਨਾਂ ਦੇ ਕਈ ਜਨਮਾਂ ਦਾ ਜਪ ਤਪ ਬੰਦਗੀ ਇਬਾਦਤ ਪਰਮਾਤਮਾ ਦੀ ਯਾਦ ਨਾਲ ਲੈ ਕੇ ਆਏ ਹਨ।
ਸੁਤ ਕਾਲੂ ਪਿਖ ਪਿਤ ਸ਼ਿਵ ਰਾਮੋ ਪਾਨ ਗ੍ਰਹਿਣ ਕੈ ਕੀਰਤ ਧਾਮੋ।
ਹੁਣ ਬਾਬਾ ਕਾਲੂ ਜੀ ਤੇ ਬਾਬਾ ਲਾਲੂ ਜੀ ਦੋਵੇਂ ਭਰਾ ਜਿਹੜੇ ਨੇ, ਇਹ ਪਿਤਾ ਦੀ ਦੇਖ ਰੇਖ ਹੇਠ ਇਹਨਾਂ ਦੀ ਪਰਵਰਿਸ਼ ਹੋਣ ਲੱਗੀ, ਪਾਲਣਾ ਹੋਣ ਲੱਗੀ। ਸਮਾਂ ਆਇਆ ਬਾਬਾ ਕਾਲੂ ਜੀ ਦਾ ਵਿਆਹ ਪਿਤਾ ਸ਼ਿਵਰਾਮ ਜੀ ਨੇ, ਬਾਬਾ ਸ਼ਿਵਰਾਮ ਜੀ ਨੇ, ਅਸੀਂ ਸ਼ਬਦ ਵਰਤਾਂਗੇ ਮਾਤਾ ਤ੍ਰਿਪਤਾ ਜੀ, ਉਹਨਾਂ ਦੇ ਨਾਲ ਬਾਬਾ ਕਾਲੂ ਜੀ ਦਾ ਵਿਆਹ ਕੀਤਾ ਹੈ।
ਪਤ ਵਰਤਾ ਗੁਣ ਨਿਦਸੋ ਤੈ ਸੁਸ਼ੀਲਤਾ ਕਹਿ ਸਕੋ।
ਕਹਿੰਦੇ ਨੇ ਮਾਤਾ ਤ੍ਰਿਪਤਾ ਜੀ ਪਤੀ ਵਰਤਾ ਇਸਤਰੀ ਸੁਸ਼ੀਲ ਖੈ, ਸੁਭਾਅ ਬੜਾ ਨਰਮ ਖੈ, ਬਹੁਤ ਘੱਟ ਬੋਲਦੇ ਨੇ, ਅਤੇ ਮਾਤਾ ਤ੍ਰਿਪਤਾ ਦੇ ਅੰਦਰ ਨੂੰ ਮੇਰੇ ਸਾਈ ਨੇ ਆਪ ਹੀ ਤ੍ਰਿਪਤੀ ਦਿੱਤੀ ਹੈ।
ਸਾਧਵੀ ਪਾਏ ਕਾਲ ਬਹੁ ਕਾਲੂ ਕਿਆ ਵਰਤ ਤਪ ਕਠਨ ਬਸਾਲੂ।
ਬਾਬਾ ਕਾਲੂ ਜੀ ਨੇ ਅਤੇ ਮਾਤਾ ਤ੍ਰਿਪਤਾ ਜੀ ਨੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਆਰਾਧਨਾ ਕੀਤੀ, ਜਿਹੜਾ ਉਹਨਾਂ ਦੇ ਘਰ ਦੇ ਅੰਦਰ ਕਰਮ ਧਰਮ ਕੀਤੇ ਜਾਂਦੇ ਸਨ। ਹਰ ਤਰ੍ਹਾਂ ਦਾ ਕਰਮ ਧਰਮ ਉਹਨਾਂ ਕੀਤਾ ਮਾਤਾ ਤ੍ਰਿਪਤਾ, ਦਿਨ ਰਾਤ ਉਸ ਪ੍ਰਭੂ ਦੀ ਯਾਦ ਵੀ ਜੁੜ ਕੇ ਬੇਨਤੀ ਕਰਦੇ ਹਨ।
ਕਾਲ ਇਵ ਦੰਪਤ ਬੀਤਾ ਹਰ ਪਦ ਪੰਕਜ ਬਿਜਨ ਮਨ ਪ੍ਰੀਤਾ।
ਪਰਮਾਤਮਾ ਦੇ ਚਰਨ ਕਮਲਾਂ ਨਾਲ ਮਾਤਾ ਤ੍ਰਿਪਤਾ ਜੀ ਦਾ ਅੰਦਰ ਜੁੜ ਗਿਆ। ਬਾਬਾ ਕਾਲੂ ਜੀ ਉਹ ਵੀ ਪਰਿਪੂਰਨ ਪਰਮੇਸ਼ਵਰ ਨੂੰ ਯਾਦ ਕਰਦੇ ਹਨ।
ਤਲਵੰਡੀ ਮਹਿਰਾਏ ਬਲਾਰੂ ਸੋ ਦਰ ਸਮ ਕਾਲੂ ਸੰਗ ਪਿਆਰੂ।
ਇਸੇ ਤਲਵੰਡੀ ਦੇ ਅੰਦਰ ਸੀ ਰਾਏ ਬੁਲਾਰ, ਜਿਹੜਾ ਇਸ ਧਰਤੀ ਦਾ ਮਾਲਕ ਹੈ, ਅਤੇ ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਾਲੂ ਜੀ ਨੂੰ ਇਸ ਤਰ੍ਹਾਂ ਪਿਆਰ ਕਰਦਾ ਹੈ ਕਿ ਜਿਵੇਂ ਮਾਨੋ ਇੱਕ ਕੁੱਖ ਵਿੱਚੋਂ ਪੈਦਾ ਹੋਏ ਦੋ ਭਰਾ ਆਪਣੇ ਨਾਲ ਇੱਕ ਦੂਜੇ ਨਾਲ ਪਿਆਰ ਕਰਦੇ। ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਾਲੂ ਜੀ ਨੂੰ ਪਿਆਰ ਕਰਦਿਆਂ ਹੋਇਆਂ ਬੜੀ ਉੱਚੀ ਪਦਵੀ ਦਿੰਦਾ ਹੈ।
ਜਿਤੇ ਗਰਮ ਕੋ ਸੋ ਅਧਿਕਾਰੀ ਸਭ ਕੀ ਦਈ ਕਾਰ ਪਟਵਾਰੀ।
ਜਿਤਨੇ ਵੀ ਪਿੰਡ ਸਨ ਰਾਏ ਬੁਲਾਰ ਦੇ, ਉਹਨਾਂ ਸਾਰੇ ਪਿੰਡਾਂ ਦੀ ਪਟਵਾਰੀ ਦੀ ਜਿਹੜੀ ਕਿਰਤ ਹੈ ਇਹ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਾਲੂ ਜੀ ਨੂੰ ਦਿੱਤੀ ਗਈ। ਰਾਏ ਬੁਲਾਰ ਦਾ ਇਸ ਘਰ ਦੇ ਨਾਲ ਪਹਿਲਾਂ ਹੀ ਬੜਾ ਪ੍ਰੇਮ ਵਾਲਾ ਸੰਬੰਧ ਸੀ ਅਤੇ ਬਾਬਾ ਕਾਲੂ ਜੀ ਨੂੰ ਆਪਣੇ ਭਰਾ ਦੀ ਤਰ੍ਹਾਂ ਪਿਆਰ ਕਰਦੇ ਸਨ।
ਹਸਬਿਦ ਬਿਲ ਸਤ ਅਨਕ ਬਿਲਾਸਾ ਦੰਪਤ ਉਰ ਤਰਹੀ ਸੁਤ ਆਸਾ।
ਕਹਿੰਦੇ ਨੇ ਇਸ ਤਰੀਕੇ ਨਾਲ ਕੁਝ ਸਮਾਂ ਬਤੀਤ ਹੋਇਆ ਮਾਤਾ ਤ੍ਰਿਪਤਾ ਜੀ ਅਤੇ ਬਾਬਾ ਕਾਲੂ ਜੀ ਦੇ ਮਨ ਵਿੱਚ ਇਹ ਖਿਆਲ ਇਹ ਫੁਰਨਾ ਹੈ ਕਿ ਹੇ ਪਰਿਪੂਰਨ ਪਰਮਾਤਮਾ ਆਪ ਕਿਰਪਾ ਕਰੋ, ਸਾਡੀ ਕੁੱਖ ਨੂੰ ਭਾਗ ਲਾਓ, ਸਾਨੂੰ ਕੋਈ ਸੰਤਾਨ ਦੀ ਦਾਤ ਬਖਸ਼ੋ।
ਸਾਧਵੀ ਗਰਭ ਧਰਨ ਪੁਨ ਕੀਨਾ ਜਨਮੀ ਤਨਿਆ ਸਮਤ ਪਰਬੀਨਾ।
ਅਰਦਾਸ ਬੇਨਤੀ ਕਰਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਤੇ ਮਾਤਾ ਤ੍ਰਿਪਤਾ ਜੀ ਇਹਨਾਂ ਦੀ ਕੁੱਖ ਨੂੰ ਪਹਿਲੀ ਵਾਰ ਹੁਣ ਭਾਗ ਲਗਾ ਖੈ। ਸ਼ਬਦ ਮੇਰੇ ਸਮਝ ਆਇਓ ਕਿ ਮਾਤਾ ਤ੍ਰਿਪਤਾ ਜੀ ਆਪਣੇ ਇਸ ਪਿੰਡ ਵਿੱਚੋਂ ਤਲਵੰਡੀ ਤੋਂ ਆਪਣੇ ਪੇਕੇ ਪਰਿਵਾਰ ਵਿੱਚ ਆ ਪਹੁੰਚੇ ਨੇ। ਸਮਾਂ ਆਇਆ ਅਤੇ ਮਾਤ ਤ੍ਰਿਪਤਾ ਨੇ ਇੱਕ ਤਨੀਆ ਨੂੰ ਇੱਕ ਪੁੱਤਰੀ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੂੰ ਆਪਾਂ ਸਤਿਕਾਰ ਨਾਲ ਬੇਬੇ ਨਾਨਕੀ ਜੀ ਕਹਿੰਦੇ ਹਾਂ। ਬੇਬੇ ਨਾਨਕੀ ਜੀ ਦਾ ਜਨਮ ਇਹਨਾਂ ਦੇ ਨਾਨਕੇ ਪਰਿਵਾਰ ਵਿੱਚ ਹੋਇਆ ਹੈ। ਅਤੇ ਇਹ ਵੀ ਅਰਜ਼ ਮੈਂ ਨਾਲ ਕਰਦਾ ਜਾਵਾਂ ਕਿ ਬੇਬੇ ਨਾਨਕੀ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਤੋਂ 5 ਸਾਲ ਵੱਡੇ, ਆਪਣੇ ਨਾਨਕੇ ਘਰ ਜਨਮ ਹੋਣ ਕਰਕੇ ਬੇਬੇ ਲਈ ਸ਼ਬਦ ਨਾਮ ਵਰਤਿਆ ਗਿਆ ਨਾਨਕੀ। ਪਹਿਲੀ ਸੰਤਾਨ ਬੇਬੇ ਨਾਨਕੀ ਦੇ ਰੂਪ ਵਿੱਚ माता तृप्ता जी दे घर प्रगट होई कै
मगर मैना के कर माही पार्वती जनमी जिव आही।
कहिंदे ने जिवे मानो के खिम गिर दे घर दे अंदर पार्वती दा जन्म होया होवे। ਇਹ ਕਵੀ ਜੀ ਨੇ ਸਿਰਫ ਕੇਵਲ ਇੱਕ ਉਦਾਹਰਣ ਲਈ ਕਹਿ
ਭਾਈ ਸੁਸ਼ੀਲਾ ਸਭ ਗੁਣ ਖਾਨੀ ਮਨੋ ਭਗਤ ਤਰ ਦੇ ਸੁਹਾਨੀ।
ਬੇਬੇ ਨਾਨਕੀ ਕਹਿੰਦੇ ਨੇ ਸਰਬ ਗੁਣ ਸੰਪਨ ਹੈ, ਮਾਤਾ ਦੀ ਤਰ੍ਹਾਂ ਧੀਰਜ ਵਾਲੀ, ਹੌਸਲੇ ਵਾਲੀ ਅਤੇ ਆਪਣੇ ਬਚਪਨ ਤੋਂ ਹੀ ਪਰਮਾਤਮਾ ਦੀ ਭਗਤੀ ਵਿੱਚ ਰਚੀ ਹੋਈ ਹੈ। ਮੈਂ ਇੱਥੇ ਟੇਕ ਕੇ ਸਿਰਫ ਇੱਕ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ। ਗੁਰਮੁਖੋ, ਦੋ ਨਾਂ ਤੁਸੀਂ ਪਹਿਲਾਂ ਸੁਣ ਲਏ ਨੇ, ਇੱਕ ਰਾਏ ਬੁਲਾਰ ਦਾ ਅਤੇ ਦੂਸਰਾ ਬੇਬੇ ਨਾਨਕੀ ਦਾ। ਬੇਬੇ ਦਾ ਅਖਰੀ ਅਰਥ ਹੁੰਦਾ ਭੈਣ। ਜਦੋਂ ਦੋ ਨਾਂ ਮੇਰੇ ਸਾਹਮਣੇ ਆਉਂਦੇ ਨੇ ਤਾਂ ਸੱਚ ਜਾਣੋ ਇਹ ਦੋ ਐਸੇ ਗੁਰੂ ਨਾਨਕ ਦੇ ਪਹਿਲੇ ਸਿੱਖ ਨੇ ਜਿਨ੍ਹਾਂ ਨੂੰ ਇੱਕ ਇੱਕ ਝਲਕ ਨੇ ਬਾਬੇ ਨਾਨਕ ਦੇ ਮੁਰੀਦ ਬਣਾ ਦਿੱਤਾ ਸੀ। ਰਾਏ ਬੁਲਾਰ ਨੂੰ ਜਦੋਂ ਮੈਂ ਪੜ੍ਹਨਾ ਵਾਂ ਤਾਂ ਕਿੰਨਾ ਕੁ ਭਾਵਨਾ ਵਿੱਚ ਭਿੱਜ ਜਾਂਦਾ ਹੈ। ਇੱਕ ਦਿਨ ਤਾਂ ਇੱਥੋਂ ਤੱਕ ਵੀ ਕਹਿ ਦਿੰਦਾ ਹੈ, ਦੇਖੀ ਕਾਲੂ ਕਿਤੇ ਨਾਨਕ ਨੂੰ ਬੁਰਾ ਭਲਾ ਨਾ ਕਹੀਂ। ਪੁੱਛਿਆ, ਰਾਏ ਜੀ ਕਿਉਂ? ਕਹਿਣ ਲੱਗਾ, ਸੱਚ ਜਾਣੀ ਜਦੋਂ ਇਹ ਤਲਵੰਡੀ ਵਿੱਚ ਤੁਰਦਾ ਹੈ ਤਾਂ ਮੈਨੂੰ ਇੰਝ ਪ੍ਰਤੀਤ ਹੁੰਦਾ ਮੇਰੀ ਤਲਵੰਡੀ ਇਹਦੇ ਚਰਨਾਂ ਕਰਕੇ ਵੱਸਦੀ ਪਈ ਹੈ। ਇਹਨੂੰ ਮਾੜਾ ਨਾ ਕਹੀਂ, ਧਿਆਨ ਦਿਆ ਜੇ। ਇੱਥੇ ਬਸ ਨਹੀਂ, ਜਿਸ ਦਿਨ ਸੱਪ ਛਾਂ ਕਰਦਾ ਹੈ ਅਤੇ ਉਦਣ ਆ ਕੇ ਕਹਿੰਦਾ, ਯਾਏ ਖੁਦਾ ਕਿਹੋ ਜੀ ਖੇਡ ਪਿਆ ਵਰਤਾਨਾ ਕਹਿ, ਕਿ ਇਸ ਬਾਲਕ ਕੋਲ ਕਿਹੜੀ ਸੱਤਿਆ ਕਹਿ ਜਿਹਦੇ ਮੁੱਖ ਦੇ ਉੱਤੇ ਸੱਪ ਛਾਵਾਂ ਪੈ ਕਰਦੇ। ਅਤੇ ਇੱਥੇ ਇੱਕ ਅਰਜ਼ ਖੋਰ ਕਰਦਿਆਂ, ਸੱਪ ਛਾਂ ਕਰਦਾ ਕਹਿ, ਅਸੀਂ ਕਹਿ ਦਿਆਂਗੇ ਲਓ ਜੀ ਇਹ ਘਟਨਾ ਕਿਵੇਂ? ਨਹੀਂ ਪਿਆਰਿਓ, ਸੱਪ ਛਾਂ ਕਰਦਾ ਇਹਦਾ ਕੋਈ ਕਾਰਨ ਕਹਿ। ਸੱਪ ਜਦੋਂ ਵੀ ਕਿਤੇ ਜਾਂਦਾ ਹੈ, ਸੱਪ ਰਾਗ ਦਾ ਆਸ਼ਕ ਹੈ ਅਤੇ ਗੁਰੂ ਨਾਨਕ ਸਾਹਿਬ ਰਾਗ ਦੇ ਸੋਮੇ ਨੇ, ਸੱਪ ਗੁਰੂ ਨਾਨਕ ਜੀ ਦੇ ਕੋਲ ਕਿਉਂ ਨਹੀਂ ਜਾਏਗਾ? ਸੱਪ ਦੀ ਜ਼ਹਿਰ ਜਦੋਂ ਇਹਨੂੰ ਤੰਗ ਕਰਦੀ ਏ ਅਤੇ ਚੰਦਨ ਦੇ ਕੋਲ ਜਾ ਪਹੁੰਚਦਾ ਹੈ, ਦੁਨੀਆ ਵਕਾਰਾਂ ਦੇ ਜ਼ਹਿਰ ਵਿੱਚ ਸੜੀ ਪਈ ਕਹਿ, ਅਤੇ ਇਹਨੂੰ ਜੇ ਕੋਈ ਸ਼ਾਂਤੀ ਦੇ ਸਕਦਾ ਤਾਂ ਬਾਬਾ ਨਾਨਕ ਚੰਦਨ ਕੀ ਦੇ ਸਕਦਾ? ਸੱਪ ਜਿਹੜਾ ਉਹ ਖਜ਼ਾਨਿਆਂ ਦੇ ਉੱਤੇ ਜਾ ਕੇ ਬਹਿੰਦਾ ਹੈ। ਗੁਰੂ ਨਾਨਕ ਤਾਂ ਦੀਨ ਦੁਨੀ ਦਾ ਖਜ਼ਾਨਾ ਲੈ ਕੇ ਆਏ ਨੇ ਅਤੇ ਜਿਸ ਦਿਨ ਸੱਚਾ ਸੌਦਾ ਕਰਦੇ ਨੇ। ਮੈਂ ਸਿਰਫ ਸੰਖੇਪ ਮਾਤਰ ਰਾਏ ਬੁਲਾਰ 'ਤੇ ਟੇਕ ਕੇ ਅਰਜ਼ ਕਰਨੀ ਚਾਹੁੰਦਾ ਵਾਂ, ਬਾਬੇ ਨਾਨਕ 'ਤੇ ਵਾਰ ਕੀਤਾ ਕਹਿ ਬਾਪੂ ਨੇ ਅਤੇ ਰਾਏ ਬੁਲਾਰ ਆਪ ਆਪਣੇ ਘਰ ਲੈ ਕੇ ਆਇਆ ਅਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਕੇ ਕਹਿੰਦਾ ਸੀ, ਬਾਬਾ ਮੈਂ ਕਾਸ ਵਾਸਤੇ ਜਿਉਂਦਾ ਵਾਂ, ਜੇ ਮੈਂ ਇਹ ਦਿਨ ਦੇਖਣੇ ਸਨ ਮੈਂ ਧਰਤੀ ਤੋਂ ਹੀ ਕੂਚ ਕਰ ਜਾਵਾਂ, ਮੇਰਾ ਕੋਈ ਜੀਵ ਨੂੰ ਚਿੱਤ ਨਹੀਂ ਕਰਦਾ। ਅਤੇ ਗੁਰੂ ਨਾਨਕ ਸਾਹਿਬ ਦੇ ਮੁੱਖ ਅਤੇ ਪਿਤਾ ਦੇ ਵਾਰ ਸਨ, ਕਹਿਣ ਲੱਗੇ ਬੜੀ ਗੰਭੀਰਤਾ ਵਿੱਚ, ਰਾਏ ਜੀ ਤੁਸੀਂ ਸਾਡੇ ਬਜ਼ੁਰਗ ਹੋ, ਤੁਸੀਂ ਕਿਉਂ ਰੋਏ? ਕਹਿਣ ਲੱਗੇ, ਨਿਸ਼ਾਨ ਤੁਹਾਡੇ ਮੁੱਖ 'ਤੇ ਲੱਗੇ ਨੇ, ਕਲੇਜਾ ਮੇਰਾ ਕੋਈ ਕੱਢ ਕੇ ਲੈ ਗਿਆ। ਆਵਾਜ਼ ਦਿੱਤੀ, ਬਾਓ ਬੁਲਾਓ ਤੁਸੀਂ ਕਾਲੂ ਨੂੰ। ਜਦੋਂ ਬਾਬਾ ਕਾਲੂ ਜੀ ਆਏ ਅਤੇ ਰਾਏ ਬੁਲਾਰ ਜੀ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਨਾਨਕ ਉੱਤੇ ਖੱਤ ਨਾ ਚੁੱਕੀ। ਕਿਉਂ ਜੀ? ਕਹਿਣ ਲੱਗੇ ਤੇਰਾ ਕੀ ਗਵਾਇਆ ਇਹਨੇ? ਅਤੇ ਉੱਤਰ ਮਿਲਿਆ, ਰਾਏ ਜੀ ਤੁਸੀਂ ਵੱਡੇ ਹੋ, ਇਹ ਤਾਂ 20 ਰੁਪਈਏ ਗਵਾ ਕੇ ਆਏ। ਆਵਾਜ਼ ਦਿੱਤੀ ਘਰੋਂ ਬੇਗਮ ਨੂੰ, ਕਹਿਣ ਲੱਗੇ 20 ਦੀ ਥਾਂ 5 ਗੁਣਾ ਵੱਧ ਇਹਨੂੰ 100 ਦੇ ਦਿਓ। ਬਾਬਾ ਕਾਲੂ ਜੀ ਕਹਿਣ ਲੱਗੇ ਗਵਾਏ ਨਾਨਕ ਨੇ ਅਤੇ ਭਰੋ ਤੁਸੀਂ, ਤੁਹਾਨੂੰ ਡਨ ਕਾਹਦਾ? ਅਤੇ ਉਸ ਵੇਲੇ ਕਹਿੰਦੇ ਨੇ ਰਾਏ ਬੁਲਾਰ ਨੇ ਨਾ ਬਿਰਧ ਨੇ ਚਰਨ ਪਕੜ ਕੇ ਕਿਹਾ ਸੀ, ਕਾਲੂ ਮੈਂ ਗੁਰੂ ਨਾਨਕ ਦਾ ਕਰਜ਼ਦਾਰ ਹਾਂ, ਕਈ ਜਨਮ ਵੀ ਲਾਂ ਅਤੇ ਮੈਂ ਆਪਣੇ ਬਾਬੇ ਦਾ ਕਰਜ਼ਾ ਨਹੀਂ ਲਾ ਸਕਦਾ। ਕਹਿੰਦਾ ਇਹਨੇ ਕੀ ਕਮਾਇਆ? ਕਿਸੇ ਦਿਨ ਕਮਾਈ ਨਾ ਕੀਤੀ, ਤੁਸੀਂ ਕਿਵੇਂ ਕਰਜ਼ਦਾਰ ਹੋ ਗਏ? ਉਸ ਵੇਲੇ ਕਹਿੰਦੇ ਨੇ ਰਾਏ ਬੁਲਾਰ ਨੇ ਕਿਹਾ, ਆਹ ਜਿਹੜੇ ਘਰ ਦੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਨੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਮਿਹਰ ਹੈ। ਤਬੇਲੇ ਵਿੱਚ ਜਿਹੜੇ ਖਾਥੀ ਘੋੜੇ ਨੇ ਮੇਰੇ ਨਹੀਂ, ਬਾਬੇ ਨਾਨਕ ਦੀਆਂ ਮਿਹਰਾਂ ਨੇ। ਅਤੇ ਅਖੀਰ 'ਤੇ ਚਰਨ ਪਕੜ ਕੇ ਕਹਿੰਦਾ ਹੈ, ਇਸ ਬੁੱਢੜੇ ਸਰੀਰ ਨੂੰ ਕਿਸੇ ਨੇ ਜੇ ਰਸ ਦਿੱਤਾ ਹੈ ਅੰਦਰ ਦਾ, ਮੇਰੀ ਆਪਣੀ ਕਮਾਈ ਨਹੀਂ, ਇਹ ਮੇਰੇ ਮੁਰਸ਼ਦ ਗੁਰੂ ਨਾਨਕ ਦਾ ਤਰਸ ਹੈ। ਪਹਿਲਾਂ ਰਾਏ ਬੁਲਾਰ ਹੈ, ਜਿਹਨੂੰ ਇਹ ਦਾਤ ਮਿਲੀ ਹੈ। ਹੁਣ ਦੂਸਰੀ ਹੈ ਬੇਬੇ ਨਾਨਕੀ, ਕਹਿੰਦੇ ਨੇ ਆਪਣੇ ਜਨਮ ਤੋਂ ਸੁਸ਼ੀਲ ਗੰਭੀਰਤਾ ਵਾਲੀ, ਕਵੀ ਜੀ ਨੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਅਸਲ ਵਿੱਚ ਬਾਬੇ ਨਾਨਕ ਦੀ ਬੇਬੇ, ਬਾਬੇ ਨਾਨਕ ਦੀ ਭੈਣ ਬੇਬੇ ਨਾਨਕੀ, ਕਹਿੰਦੇ ਨੇ ਭਗਤੀ ਦਾ ਸਾਕਾਰ ਰੂਪ ਬਣ ਕੇ ਆ ਗਈ। ਉਹ ਸਿਰ ਤੋਂ ਪੈਰਾਂ ਤੱਕ ਕੇਵਲ ਭਗਤੀ ਵਿੱਚ ਰਚੀ ਹੈ।
ਕਾਲ ਬਤੀਤ ਭਇਓ ਪਸਚਾਤਾ, ਕਾਲੂ ਰਤ ਲਖ ਕਰ ਜਗ ਦਾਤਾ।
ਕਹਿੰਦੇ ਨੇ ਬੇਬੇ ਨਾਨਕੀ ਦੇ ਜਨਮ ਹੋਇਆ ਨੂੰ ਤਕਰੀਬਨ ਪੌਣੇ ਕੁ ਚਾਰ ਸਾਲ ਹੋ ਚੁੱਕੇ ਨੇ, ਵਾਹਿਗੁਰੂ ਪੌਣੇ ਕੁ ਚਾਰ ਸਾਢੇ ਚਾਰ ਸਾਲ ਹੋ ਚੁੱਕੇ ਨੇ। ਉਸ ਵੇਲੇ ਇਹਨਾਂ ਨੇ ਇੱਕ ਅਰਦਾਸ ਕੀਤੀ ਹੈ, ਬਾਬਾ ਕਾਲੂ ਜੀ ਅੱਜ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਇਹ ਬੇਨਤੀ ਕਰਦੇ ਹਨ।
ਹੋਵੋ ਪੁੱਤਰ ਤਾਸ ਮੈਂ ਜਾਈ, ਅਸ ਵਿਚਾਰ ਆਏ ਜਗਰਾ।
ਹੇ ਪਰਮਾਤਮਾ, ਤੁਸੀਂ ਕਿਰਪਾ ਕਰਕੇ ਮੈਨੂੰ ਬੱਚੀ ਦਿੱਤੀ, ਮੇਰੇ ਘਰ ਦੀ ਸ਼ੋਭਾ ਬਣੀ, ਹੁਣ ਕਰੋ ਖਾਂ ਕਿਰਪਾ, ਮੇਰੇ ਘਰ ਵਿੱਚ ਮੈਨੂੰ ਪੁੱਤਰ ਦੀ ਦਾਤ ਬਖਸ਼ੋ, ਮੈਨੂੰ ਸੰਤਾਨ ਦੀ ਦਾਤ ਬਖਸ਼ੋ, ਮੇਰਾ ਪੁੱਤਰ ਭਾਗਾਂ ਵਾਲਾ ਹੋਵੇ। ਹਾਂ ਬਾਬਾ ਕਾਲੂ ਜੀ, ਤੇਰੀ ਅਰਦਾਸ ਸੱਤ ਹੈ। ਆਹ ਤਲਵੰਡੀ ਪਤਾ ਨਹੀਂ ਇਹਨੂੰ ਲੋਕ ਜਾਣਦੇ ਕਿ ਨਾ, ਬਸ ਇਸ ਤਲਵੰਡੀ ਦੀ ਓਨੀ ਦੇਰ ਤੱਕ ਜੈ ਜੈਕਾਰ ਹੈ ਜਿੰਨੀ ਦੇਰ ਤੱਕ ਇਹ ਧਰਤੀ ਰਹੇਗੀ। ਇਸ ਤਲਵੰਡੀ ਦੇ ਭਾਗ ਜਾਗਣ ਲੱਗੇ ਨੇ, ਕਿਉਂਕਿ ਇਸ ਦੇ ਉੱਤੇ ਦੀਨ ਦੁਨੀ ਦੇ ਸਵਾਮੀ ਆਉਣ ਵਾਲੇ ਨੇ। ਬਾਬਾ ਕਾਲੂ ਜੀ ਅਰਦਾਸ ਪੈ ਕਰਦੇ ਨੇ, ਟਿਕਾਓ ਕਿਤੇ ਸੁਰਤ ਨੂੰ ਗੁਰਮੁਖੋ। ਦੇਖੋ ਅੱਜ ਉਸ ਬਿਰਧ ਬਾਬੇ ਨੇ ਖੱਤ ਜੋੜੇ ਨੇ ਤੇ ਬੇਨਤੀ ਕਰ ਰਿਹਾ ਹੈ।
ਦੁਤੀਆ ਗਰਭ ਕੁਤਾ, ਵਾਹਿਗੁਰੂ ਪਤ ਬ੍ਰਤ ਧਰਮ ਜਾਸ ਮਨ ਲੀਨਾ।
ਉਸ ਅਕਾਲ ਪੁਰਖ ਨੇ ਆਪਣੀ ਖੇਡ ਵਰਤਾਈ, ਹੁਣ ਦੁਤੀਆ ਕੁੱਖ ਦੇ ਵਿੱਚ ਆ ਨਿਵਾਸ ਹੋਇਆ ਹੈ। ਇੱਥੇ ਮੈਂ ਇੱਕ ਬੇਨਤੀ ਕਰ ਦਿਆਂ, ਚੇਤੇ ਰੱਖਿਓ ਗੁਰੂ ਜਨਮ ਮਰਨ ਵਿੱਚ ਨਹੀਂ, ਇਹਨੂੰ ਜੂਨੀ ਨਾ ਸਮਝਿਓ। ਮੈਂ ਫਿਰ ਕਲੀਅਰ ਕਰਦਿਆਂ, ਅਸੀਂ ਕਹਾਂਗੇ ਕਿ ਗੁਰੂ ਨਾਨਕ ਸਾਹਿਬ ਜੂਨੀ ਵਿੱਚ ਆਏ। ਜੂਨੀ ਦਾ ਅਰਥ ਹੁੰਦਾ ਜਿਹੜੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਬਰ ਬ੍ਰਿਕ ਜੋਇਓ, ਉਹ ਹੈ ਜੋਨੀ। ਉਹਨੇ ਜਨਮ ਜਨਮ ਦੀ ਭਟਕਣਾ ਨਹੀਂ, ਇਹ ਜੋਨੀ ਵਿੱਚ ਨਹੀਂ। ਧੰਨ ਗੁਰੂ ਨਾਨਕ ਸਾਹਿਬ ਤਾਂ ਆ ਰਹੇ ਨੇ ਕਿ ਜਨਮ ਮਰਨ ਦੂਹੂੰ ਮੈਂ ਨਾਹੀਂ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸ਼ਿਓ ਲੈਣ ਮਿਲਾ ਹੈ। ਮਾਤਾ ਤ੍ਰਿਪਤਾ ਜੀ ਦੀ ਕੁੱਖ ਅੰਦਰ ਅੱਜ ਦੀਨ ਦੁਨੀ ਦਾ ਸਵਾਮੀ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ ਹੈ।
ਜਿਉਂ ਦੁਤੀਆ ਕੋ ਬ੍ਰਿਤ ਤਤ ਚੰਦੂ, ਤੈਂ ਸਮ ਗਰਬ ਰੂਪ ਸੁਖ ਕੰਦੂ।
ਜਿਸ ਦਿਨ ਦੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਆ ਕੇ ਉਧਰੇ ਮਾਏ ਆਏ ਕੀਆ ਨਿਵਾਸ, ਕਹਿੰਦੇ ਨੇ ਉਸ ਦਿਨ ਤੋਂ ਬਾਅਦ ਮਾਤਾ ਤ੍ਰਿਪਤਾ ਜੀ ਕਿਸੇ ਡੂੰਘੀ ਗੰਭੀਰਤਾ ਵੀ ਚਲੇ ਗਏ ਨੇ। ਘਰ ਦੇ ਵਿੱਚ ਇੱਕ ਅਨੋਖਾ ਜਿਹਾ ਮਾਹੌਲ ਸਿਰਜਿਆ ਜਾਣ ਲੱਗਾ ਹੈ।
ਜਦ ਭੂਖਨ ਸਕਲ ਉਤਾਰੇ, ਤਪਦ ਸੁੰਦਰਤਾ ਅਦਕ ਉਜਾਰੇ।
ਮਾਤਾ ਤ੍ਰਿਪਤਾ ਜੀ ਨੇ ਕੀ ਕੀਤਾ ਹੈ ਕਿ ਜਿਉਂ ਜਿਉਂ ਉਹ ਘੜੀ ਸੁਲੱਖਣੀ ਨੇੜੇ ਆਉਂਦੀ ਪਈ ਸੀ, ਕਹਿੰਦੇ ਨੇ ਹੁਣ ਚਿੱਤ ਕਰਦਾ ਹੈ ਜਿਹੜੇ ਮੈਂ ਆਪਣੇ ਤਨ ਦੇ ਉੱਪਰ ਸੋਨੇ ਦੇ ਗਹਿਣੇ ਪਾਏ ਨੇ, ਮੈਨੂੰ ਇਹ ਗਹਿਣੇ ਚੰਗੇ ਨਹੀਂ ਲੱਗਦੇ ਪਏ। ਕਿਉਂ ਨਹੀਂ ਚੰਗੇ ਲੱਗਦੇ ਪਏ? ਇੱਕ ਗੱਲ ਚੇਤੇ ਰੱਖਿਓ, ਜਿਹਨੂੰ ਕੀਮਤੀ ਲਾਲ ਮਿਲ ਜਾਏਗਾ ਉਹਨੇ ਕੀ ਕਰਨੇ ਨੇ ਸੋਨੇ ਦੇ ਗਹਿਣੇ? ਉਹ ਜਿਹਦੇ ਘਰ ਦੇ ਅੰਦਰ ਨਾਮ ਦੇ ਲਾਲ ਦੇ ਖਜ਼ਾਨੇ ਭੰਡਾਰੇ ਭਰ ਕੇ ਗੁਰੂ ਨਾਨਕ ਸਾਹਿਬ ਆਉਂਦੇ ਪਏ ਨੇ। ਮਾਂ ਤ੍ਰਿਪਤਾ ਨੇ ਆਪਣੇ ਖੱਤ ਦੇ ਗਹਿਣੇ ਉਤਾਰ ਦਿੱਤੇ, ਆਪਣੇ ਗਲੇ ਦੇ ਗਹਿਣੇ ਉਤਾਰ ਦਿੱਤੇ, ਆਪਣੇ ਸਰੀਰ ਦੇ ਉੱਤੇ ਜਿਤਨੇ ਅਭੂਖਣ ਪਾਏ ਸਨ ਉਹ ਸਾਰੇ ਲਾਹ ਦਿੱਤੇ ਹਨ।
ਕਾਲੂ ਤਹਿ ਬੈਸੇ ਜਿਸੇ ਅੰਦਰ, ਅਤ ਸੋ ਬਾਸੋ ਲਗੇ ਸੋ ਸੁੰਦਰ।
ਗਹਿਣੇ ਉਤਰ ਗਏ ਨੇ, ਪਰ ਕਹਿੰਦੇ ਨੇ ਮਾਤਾ ਤ੍ਰਿਪਤਾ ਦਾ ਰੂਪ ਹੋਰ ਅੱਗੇ ਨਾਲੋਂ ਨਿਖਰ ਗਿਆ ਹੈ। ਪਿਆਰਿਓ, ਇਸ ਰੂਪ ਨੂੰ ਕੇਵਲ ਚਮੜੀ ਦੇ ਰੂਪ ਤੱਕ ਨਾ ਤੱਕਿਓ, ਇਸ ਰੂਪ ਨੂੰ ਉਹ ਤੱਕਿਓ ਕਿ ਜਿਸ ਦੇ ਘਰ ਅੰਦਰ ਗੁਰੂ ਦੀਆਂ ਰਹਿਮਤਾਂ ਆ ਟਿੱਕੀਆਂ ਹੋਣ, ਉਸ ਮਾਤਾ ਦਾ ਤਾਂ ਰੂਪ ਹੀ ਨਹੀਂ ਚੱਲਿਆ ਜਾਂਦਾ ਹੋਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਆਏ, ਗਹਿਣੇ ਉਤਾਰ ਦਿੱਤੇ, ਅਤੇ ਉਸ ਤੋਂ ਬਾਅਦ ਹੋਇਆ ਕਿ ਕਿ ਰੂਪ ਖੋਰ ਨਿਖਰਿਆ ਹੈ ਅਤੇ ਖੁਣ ਕੀ ਖੂਣ ਲੱਗਾ ਹੈ ਭਾਦੋਂ ਅਤੇ ਅਸੋਂ ਦਾ ਮਕੀਨਾ ਚੜ੍ਹ ਆਇਆ ਹੈ। ਮਾਂ ਤ੍ਰਿਪਤਾ ਜਿਸ ਕਮਰੇ ਵਿੱਚ ਬੈਠਦੇ ਨੇ ਇੱਕੋ ਦਮ ਉੱਥੇ ਸੁਗੰਧੀ ਆਉਣ ਲੱਗ ਪੈਂਦੀ ਹੈ। ਜਿਸ ਥਾਂ 'ਤੇ ਬੈਠਦੇ ਨੇ ਉੱਥੇ ਇੱਕੋ ਦਮ ਮਹਿਕ ਦੀਆਂ ਲਪਟਾਂ ਨਿਕਲਦੀਆਂ ਨੇ ਅਤੇ ਕਈ ਵਾਰੀ ਜਦੋਂ ਹਨੇਰੇ ਵਿੱਚ ਝਲਕ ਪੈਂਦੀ ਏ ਅਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਮਾਤਾ ਤ੍ਰਿਪਤਾ ਦੇ ਮੁੱਖ ਦੇ ਉੱਤੋਂ ਚਾਨਣ ਪ੍ਰਕਾਸ਼ ਬਿਖਰਦਾ ਹੋਵੇ। ਇੱਥੇ ਕਵੀ ਜੀ ਕਹਿ ਰਹੇ ਨੇ ਗਹਿਣੇ ਉਤਾਰ ਦਿੱਤੇ ਜਿੱਥੇ ਬੈਠਦੇ ਨੇ ਉੱਥੇ ਚਾਨਣ ਕੀ ਚਾਨਣ ਹੈ।
ਸੋਨਾ ਸੰਦੇਹ ਕਰੇ ਜਿਨ ਕੋ ਕੋਟ ਬ੍ਰਹਮੰਡ ਬ੍ਰਹਮੰਡ ਸੋਭ ਤਜੋ।
ਕਹਿੰਦੇ ਨੇ ਕਿ ਜੇ ਕੋਈ ਬੰਦਾ ਇਹ ਸੁਣ ਕੇ ਮੇਰੇ 'ਤੇ ਪ੍ਰਸ਼ਨ ਕਰਦਾ ਹੈ ਕਿ ਇਹ ਕਿਵੇਂ ਹੋ ਗਿਆ ਕਿ ਜਿੱਥੇ ਉਹ ਬਹਿੰਦੇ ਨੇ ਮਾਤਾ ਤ੍ਰਿਪਤਾ ਉੱਤੇ ਸੁਗੰਧੀ ਕਿਉਂ, ਜਿੱਥੇ ਉਹ ਬਹਿੰਦੇ ਨੇ ਉੱਥੇ ਚਾਨਣ ਕਿਉਂ। ਕਹਿਣ ਲੱਗੇ ਸੁਣ ਸੰਦੇਹ ਕਰੇ ਜੇ ਕੋ ਕੋਟ ਬ੍ਰਹਿਮੰਡ ਜਾਸਦਾ ਸੋ। ਖੇ ਦੁਨੀਆਂ ਦੇ ਲੋਗੋ ਸ਼ੱਕ ਨਾ ਕਰੋ, ਤਰਕ ਨਾ ਕਰੋ, ਕਟਾਕਸ਼ ਨਾ ਕਰੋ, ਜਿਸ ਕੁੱਖ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦਾ ਸਵਾਮੀ ਆ ਰਿਹਾ ਹੈ।
ਤੈ ਨਵਾਸ ਕੀ ਨੋ ਇਹ ਥਾਈ ਕਿਉ ਨਾ ਹੋਏ ਤੈ ਸੋਭ ਸਵਾਈ।
ਤੇ ਜਿਸ ਕੁੱਖ ਦੇ ਅੰਦਰ ਕਰੋੜਾਂ ਬ੍ਰਹਿਮੰਡਾਂ ਨੂੰ ਚਾਨਣ ਦੇਣ ਵਾਲਾ ਮੇਰਾ ਮੁਰਸ਼ਦ ਆਉਂਦਾ ਪਿਆ ਹੈ, ਦੁਨੀਆਂ ਦੇ ਲੋਗੋ ਉਸ ਮਾਂ ਦੇ ਚਰਨਾਂ ਨੂੰ ਅੱਜ ਨਮਸਕਾਰ ਕਰੋ, ਉਸ ਮਾਤਾ ਤ੍ਰਿਪਤਾ ਦੇ ਚਰਨਾਂ ਦੀ ਧੂੜ ਮਸਤਕ 'ਤੇ ਲਾਓ। ਅਤੇ ਮੈਂ ਕਈ ਵਾਰੀ ਬੇਨਤੀ ਕਰਨਾ ਵਾਂ, ਨਾਵਾਂ ਵਿੱਚ ਬੜੇ ਡੂੰਘੇ ਅਰਥ ਹੁੰਦੇ ਨੇ। ਮਾਂ ਤੇਰਾ ਨਾਮ ਵੀ ਤ੍ਰਿਪਤ ਹੈ, ਤੇਰੇ ਮਾਤਾ ਪਿਤਾ ਨੇ ਨਾਮ ਤੈਨੂੰ ਤ੍ਰਿਪਤਾ ਦਿੱਤਾ, ਤੂੰ ਆਪਣੇ ਅੰਦਰੋਂ ਤ੍ਰਿਪਤ ਹੈ। ਜਿਸ ਦਿਨ ਦੇ ਕਾਂਦਰ ਜਿਸ ਦਿਨ ਦਾ ਤੇਰੇ ਘਰ ਵਿੱਚ ਕਰੋੜਾਂ ਬ੍ਰਹਿਮੰਡਾਂ ਦਾ ਸਵਾਮੀ ਆ ਟਿਕਿਆ, ਉਸ ਦਿਨ ਦੀ ਖੋਰ ਵੀ ਤ੍ਰਿਪਤੀ ਹੈ। ਅਸਲ ਵਿੱਚ ਤ੍ਰਿਪਤਾ ਮਾਂ ਜਿਸ ਬਾਲਕ ਨੂੰ ਤੂੰ ਅੱਜ ਜਨਮ ਦੇਣਾ ਹੈ, ਉਹਨੇ ਕਰੋੜਾਂ ਜਨਮਾਂ ਦੇ ਭੁੱਖਿਆਂ ਨੂੰ ਵੀ ਤ੍ਰਿਪਤ ਕਰ ਦੇਣਾ ਹੈ। ਮਾਂ ਤ੍ਰਿਪਤਾ ਉਹਦੇ ਪ੍ਰਤਾਪ ਨੂੰ, ਉਹਦੇ ਨੂਰ ਨੂੰ, ਉਹਦੇ ਰੂਪ ਨੂੰ ਕੋਈ ਚੱਲ ਨਹੀਂ ਸਕਦਾ।
ਜਾ ਦਿਨ ਤੇ ਆਏ ਜਗ ਸਵਾਮੀ ਭਏ ਸਰਲਪੁਰ ਮਹਿਜੇ ਬਾਮੀ।
ਗੁਰਮੁਖੋ ਜਿਸ ਦਿਨ ਦੇ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਇਸ ਘਰ ਵਿੱਚ ਆਏ ਨੇ, ਹੁਣ ਤੱਕ ਉਹ ਘੜੀ ਸੁਲੱਖਣੀ ਆਉਣ ਲੱਗੀ ਹੈ। ਆਪਣੇ ਅੰਦਰ ਨੂੰ ਟਿਕਾਓ, ਇੱਕ ਅਰਦਾਸ ਕਰੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਦੌਲਤਾਂ ਦਾਈ ਤਾਂ ਧੰਨ ਸੀ ਜਿਹਨੂੰ ਪਹਿਲੀ ਝਲਕ ਮਿਲੀ, ਕਿਰਪਾ ਕਰ ਕਰੋੜਾਂ ਜਨਮਾਂ ਦੇ ਵਿਕਾਰਾਂ ਦੇ ਖਾਧੇ ਪਏ ਹਾਂ, ਅੰਦੋ ਤ੍ਰਿਸ਼ਨਾ ਦੀ ਭੁੱਖ ਖਾ ਗਈ, ਮਿਹਰ ਕਰ ਅੱਜ ਦੇ ਆਪਣੀ ਝਲਕ ਅਤੇ ਸਾਨੂੰ ਅੰਦਰ ਦੀ ਦੌਲਤ ਬਖਸ਼ ਦੇ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਆਉਣ ਤੋਂ ਪਹਿਲਾਂ ਹੁਣ ਤਲਵੰਡੀ ਦਾ ਵਾਤਾਵਰਨ ਕੈਸਾ ਬਣ ਗਿਆ ਹੈ। ਆਪ ਟੇਕ ਕੇ ਬੈਠਣਾ ਗੁਰਮੁਖੋ, ਕਿਉਂਕਿ ਜਦੋਂ ਮੇਰਾ ਸਾਈਂ ਆ ਗਿਆ ਅਤੇ ਉਦੋਂ ਆਪਣੇ ਆਪ ਹੀ ਵਾਤਾਵਰਨ ਚੇਂਜ ਹੋ ਜਾਣਾ। ਮੈਂ ਪਰਸੋਂ ਵੀ ਇੱਕ ਬੇਨਤੀ ਕੀਤੀ ਸੀ, ਮੀਂਹ ਪੈਣ ਤੋਂ ਪਹਿਲਾਂ ਠੰਡੀਆਂ ਹਵਾਵਾਂ ਆ ਜਾਂਦੀਆਂ ਨੇ, ਫੁੱਲ ਖਿੜਨ ਤੋਂ ਪਹਿਲਾਂ ਭਵਰੇ ਫੇਰੇ ਪਾਉਣ ਲੱਗ ਪੈਂਦੇ ਨੇ, ਅੰਬਾਂ ਨੂੰ ਬੂਰ ਪੈਂਦਾ, ਅੰਬ ਪੱਕਦੇ ਨੇ, ਅਤੇ ਪਿਆਰਿਓ ਕੋਇਲਾਂ ਮਿੱਠੇ ਗੀਤ ਗਾਉਣ ਲੱਗ ਪੈਂਦੀਆਂ ਨੇ, ਦੀਵੇ ਬਲਦੇ ਨੇ ਅਤੇ ਪਤੰਗੇ ਆ ਪਹੁੰਚਦੇ ਨੇ, ਝਾਤੀ ਮਾਰੋ ਘੰਡੇ ਖੇੜੇ ਦੀ ਆਵਾਜ਼ ਆਉਂਦੀ ਅਤੇ ਖਰਨ ਦੌੜਦੇ ਨੇ, ਪਾਣੀ ਵੱਧਦਾ ਅਤੇ ਮੱਛੀ ਆਵਾਜ਼ ਦਿੰਦੀ ਹੈ, ਮੱਛੀ ਖੁਸ਼ ਹੈ। ਅੱਜ ਮੇਰੇ ਗੁਰੂ ਨਾਨਕ ਸਾਹਿਬ ਨੇ ਆਉਣਾ ਅਤੇ ਉਸ ਕਰਤਾਰ ਨੇ, ਉਸ ਕਾਦਰ ਨੇ, ਉਸ ਸਾਈ ਨੇ ਆਪੇ ਨੂੰ ਪ੍ਰਗਟ ਕਰਨ ਤੋਂ ਪਹਿਲਾਂ ਮੇਰੇ ਗੁਰੂ ਨਾਨਕ ਦੀ ਤਲਵੰਡੀ ਨੂੰ ਕਿਵੇਂ ਸ਼ਿੰਗਾਰਿਆ ਹੈ। ਦੇਖੋ ਅੱਜ ਤਲਵੰਡੀ ਦਾ ਸ਼ਿੰਗਾਰ, ਦੇਖੋ ਅੱਜ ਤਲਵੰਡੀ ਦਾ ਰੂਪ ਕਿਵੇਂ ਨਿਖਰਿਆ ਹੈ।
ਸੁੱਚ ਸੰਤੋਖ ਧਰਮ ਸਤ ਕਰੁਣਾ ਅਸ ਸੁਭ ਕਰ ਮਨ ਮੈਂ ਆਚਰਨਾ।
ਕਹਿੰਦੇ ਨੇ ਜਿਤਨੇ ਵੀ ਤਲਵੰਡੀ ਦੇ ਲੋਕ ਨੇ ਹਰ ਇੱਕ ਦੇ ਅੰਦਰ ਨੂੰ ਪਤਾ ਨਹੀਂ ਟਿਕਾ ਜਾ ਆ ਗਿਆ ਹੈ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹਾਂਗਾ, ਇਹਨੂੰ ਕਵੀ ਸੰਤੋਖ ਸਿੰਘ ਦੀ ਕੇਵਲ ਅਕਲ ਕੇਵਲ ਬੁੱਧ ਗਿਆਨ ਨਾ ਸਮਝਿਓ, ਨਹੀਂ, ਜਿੱਥੇ ਜਿੱਥੇ ਮੇਰੇ ਬਾਬੇ ਨਾਨਕ ਦੇ ਚਰਨ ਪੈਣੇ ਨੇ ਨਾ ਉਸ ਧਰਤੀ ਨੇ ਤਬਦੀਲ ਹੋਣਾ ਹੀ ਹੋਣਾ ਹੈ। ਅਸੀਂ ਪੜ੍ਹਦੇ ਹਾਂ ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬੇ ਦੇ ਪੈਰ ਪੈ ਗਏ, ਪੂਜਾ ਆਸਣ ਥਾਪਣ ਸੋਭਾ, ਗੁਰੂ ਨਾਨਕ ਸਾਹਿਬ ਦੇ ਜਿੱਥੇ ਚਰਨ ਪੈ ਗਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਪਿਆਰੇ ਉਹ ਤਲਵੰਡੀ ਨੂੰ ਭਾਗ ਨਹੀਂ ਲੱਗਣਗੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ।